ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੀ ਹਰ ਰਸ ਜੋਗ ਜੁਗ ਹੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਣ ਪਦ ਪਾਵੈ ਗੁਰਸਾਗਰ ਰਤਨੀ ਭਰਪੂਰੀ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੀ ਹਰ ਰਸ ਜੋਗ ਜੁਗ ਹੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਣ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਈ ਕੀ ਚੜ ਡੂਬੈ ਮੈਲ ਨਾ ਜਾਈ ਕਿਆ ਬਗ ਬੱਪੜਾ ਛੱਪੜੀ ਨਾਈ ਕੀਚੜ ਡੂਬੈ ਮੈਲ ਨਾ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਸਦਾ ਕਾਇਮ ਰਹਿਣ ਵਾਲੀ ਹਸਤੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ ਅਤੇ ਮੀਡੀਏ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਜੁੜੀ ਹੋਈ ਗੁਰੂ ਕੀ ਪਿਆਰੀ ਸਾਧ ਸੰਗਤ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਸਾਡੇ ਜੀਵਨ ਦਾ ਅੰਮ੍ਰਿਤ ਹੈ। ਜਿਹੜਾ ਵੀ ਸੰਸਾਰ ਦਾ ਪ੍ਰਾਣੀ ਗੁਰਬਾਣੀ ਦੇ ਨਾਲ ਜੁੜ ਜਾਵੇ ਉਸ ਨੂੰ ਆਤਮਿਕ ਉੱਚਾ ਜੀਵਨ ਪ੍ਰਾਪਤ ਹੁੰਦਾ ਹੈ। ਤੋ ਭਾਗਾਂ ਵਾਲੇ ਨੇ ਉਹ ਪ੍ਰਾਣੀ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨੇ। ਆਓ ਆਪਣੀਆਂ ਮਨੋਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਜੀ ਦੇ ਦਰ ਉੱਤੇ ਆਪਣੀ ਹਾਜ਼ਰੀ ਲਗਵਾਈਏ ਅਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ।
ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਘਰ ਦੂਜਾ, ਇਸ ਸ਼ਬਦ ਨੂੰ ਜੋ ਗਾਉਣ ਦਾ ਹੁਕਮ ਹੈ ਉਹ ਦੂਜੇ ਘਰ ਦੇ ਵਿੱਚ ਹੈ। ਅਸ਼ਟਪਦੀਆਂ, ਅੱਠ ਪਦੀਆਂ ਦਾ ਇਹ ਸ਼ਬਦ ਹੈ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਅੱਜ ਖਾਲਸਾ ਪੰਥ ਨੂੰ ਪ੍ਰਾਪਤ ਹੋਇਆ ਹੈ। ਇਹ ਗੁਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 685 686 ਉੱਤੇ ਸੁਭਾਏ ਮਾਨ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਰੂਪ ਦੇ ਵਿੱਚ ਗੁਰਮਤ ਦਾ ਮੂਲ ਸਿਧਾਂਤ ਹੈ, ਅਕਾਲ ਪੁਰਖ ਇੱਕ ਹੈ, ਉਹ ਅਦੁੱਤੀ ਹੈ, ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਗੁਰਸਾਗਰ ਰਤਨੀ ਭਰ ਪੂਰੇ।
ਗੁਰੂ ਸਾਗਰ ਹੈ ਜਿਹੜਾ ਰੱਬੀ ਗੁਣਾ ਰੂਪੀ ਰਤਨਾਂ ਦੇ ਨਾਲ ਨੱਕੋ ਨੱਕ ਭਰਿਆ ਪਿਆ ਹੈ। ਅਸੀਂ ਜਿਤਨੇ ਵੀ ਗੁਣ ਪ੍ਰਾਪਤ ਕਰਨੇ ਨੇ ਉਹ ਗੁਰੂ ਸਾਗਰ ਤੋਂ ਪ੍ਰਾਪਤ ਕਰਨੇ ਨੇ, ਕਿਉਂਕਿ ਗੁਰੂ ਰਤਨਾਂ ਦੇ ਨਾਲ ਭਰਪੂਰ ਹੈ।
ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ।
ਜਿਹੜੇ ਗੁਰਸਿੱਖ ਹੰਸ ਨੇ ਉਹ ਗੁਰੂ ਰੂਪੀ ਸਾਗਰ ਤੋਂ ਆਣ ਕੇ ਰੱਬੀ ਗੁਣਾ ਰੂਪੀ ਨਾਮ ਰੂਪੀ ਰਤਨਾਂ ਨੂੰ ਚੁਗਦੇ ਨੇ ਤੇ ਕਦੇ ਵੀ ਗੁਰੂ ਸਾਗਰ ਤੋਂ ਦੂਰ ਨਹੀਂ ਹੁੰਦੇ, ਗੁਰੂ ਨੂੰ ਦੂਰ ਨਹੀਂ ਸਮਝਦੇ ਨੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਵਾਹਿਗੁਰੂ ਦੀ ਕਿਰਪਾ ਸਦਕਾ ਗੁਰਸਿੱਖ ਰੂਪੀ ਹੰਸ ਪਰਮਾਤਮਾ ਦੇ ਨਾਮ ਰੂਸੀ ਨਾਮ ਰੂਪੀ ਚੋਗ ਨੂੰ ਚੁਗਦੇ ਨੇ, ਪਰਮਾਤਮਾ ਨੂੰ ਭਾਵਦੇ ਨੇ।
ਸਰਵਰ ਮਹਿ ਹੰਸ ਪ੍ਰਾਣ ਪਦ ਪਾਵੈ।
ਜਿਹੜਾ ਸਿੱਖ ਹੈ ਉਹ ਗੁਰੂ ਰੂਪੀ ਸਾਗਰ ਤੋਂ ਆਪਣੇ ਪ੍ਰਾਣਾਂ ਦੇ ਆਸਰੇ, ਪ੍ਰਾਣਾਂ ਦਾ ਆਸਰਾ ਹੈ ਅਕਾਲ ਪੁਰਖ ਵਾਹਿਗੁਰੂ, ਉਹ ਗੁਰੂ ਰੂਪੀ ਸਰੋਵਰ ਤੋਂ ਪਰਮਾਤਮਾ ਦੇ ਰਾਹੀਂ, ਗੁਰੂ ਦੇ ਰਾਹੀਂ ਪ੍ਰਾਣਾਂ ਦੇ ਆਸਰੇ ਵਾਹਿਗੁਰੂ ਨੂੰ ਪ੍ਰਾਪਤ ਕਰਦਾ ਹੈ।
ਕਿਆ ਬਗ ਬਪੂੜਾ ਛੱਪੜੀ ਨਾਏ।
ਇੱਕ ਸਾਗਰ ਹੈ, ਦੂਜਾ ਛੱਪੜ ਹੈ। ਹੁਣ ਆਪਾਂ ਸਭ ਜਾਣਦੇ ਹਾਂ ਸਾਗਰ ਅਥਾਹ ਹੁੰਦਾ ਏ, ਛੱਪੜ ਬੜਾ ਸੀਮਿਤ ਹੁੰਦਾ ਹੈ। ਇੱਕ ਹੰਸ ਹੈ, ਇੱਕ ਬਗਲਾ ਹੈ। ਬਗਲਾ ਜਿਹੜਾ ਹੈ ਉਹ ਛੱਪੜੀ ਦੇ ਵਿੱਚ ਨਹਾਉਂਦਾ ਹੈ। ਕਾਹਦੇ ਲਈ ਛੱਪੜੀ ਦੇ ਵਿੱਚ ਨਹਾਉਂਦਾ ਹੈ? ਛੱਪੜੀ ਦੇ ਵਿੱਚ ਨਹਾਉਣ ਦਾ ਕੋਈ ਲਾਭ ਨਹੀਂ ਹੈ।
ਕੀਚੜ ਡੁੱਬੈ ਮੈਲ ਨਾ ਜਾਏ।
ਹੁਣ ਜਿਹੜਾ ਮਨਮੁਖ ਰੂਪੀ ਬਗਲਾ ਹੈ ਗੁਰੂ ਤੋਂ ਟੁੱਟਾ ਹੋਇਆ, ਉਹ ਜਦੋਂ ਜਾ ਕੇ ਛੱਪੜ ਦੇ ਵਿੱਚ ਨਹਾਉਂਦਾ ਹੈ, ਛੱਪੜ ਦੇ ਵਿੱਚ ਨਹਾ ਕੇ ਮੈਲ ਉਤਰਦੀ ਨਹੀਂ, ਸਗੋਂ ਹੋਰ ਜ਼ਿਆਦਾ ਚਿੱਕੜ ਲੱਗ ਜਾਂਦਾ ਹੈ। ਗੁਰੂ ਨੂੰ ਛੱਡ ਕੇ ਆਪਾਂ ਕਿਸੇ ਹੋਰ ਪਾਸੇ ਚਲੇ ਜਾਈਏ, ਗੁਰੂ ਦਾ ਆਸਰਾ ਛੱਡ ਕੇ ਹੋਰ ਆਸਰੇ ਲੈ ਲਈਏ, ਉੱਥੇ ਜਾ ਕੇ ਵਿਸ਼ੇ ਵਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ, ਸਗੋਂ ਹੋਰ ਵਿਸ਼ੇ ਵਿਕਾਰਾਂ ਦੀ ਮੈਲ ਲੱਗ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤਮਈ ਸਲੋਕ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਥੋਰੈ ਜਲ ਮਾਛਲੀ, ਝੀਵਰ ਮੇਲੇ ਉਹ ਜਾਲ, ਇਹ ਢੂੰਕ ਨੈ ਨਾ ਛੂਟ ਸੈਂ, ਫਿਰ ਕਰ ਸਮੁੰਦ ਸੰਭਾਲ। ਮਛਲੀ ਜਿਹੜੀ ਹੈ ਜਿੰਨਾ ਚਿਰ ਤੱਕ ਉਹ ਸਾਗਰ ਦੇ ਵਿੱਚ ਹੈ ਉਹਨੂੰ ਆਨੰਦ ਹੈ, ਪਰ ਜੇ ਉਹ ਮਛਲੀ ਸਾਗਰ ਨੂੰ ਛੱਡ ਕੇ ਥੋੜੇ ਜਲ ਦੇ ਵਿੱਚ ਆ ਜਾਵੇ, ਛੱਪੜ ਦੇ ਵਿੱਚ ਆ ਜਾਵੇ, ਤਾਂ ਛੱਪੜ ਦੇ ਵਿੱਚ ਜਾਲ ਲਾਉਣਾ ਸ਼ਿਕਾਰੀ ਦੇ ਲਈ ਬੜਾ ਸੌਖਾ ਵਾ, ਅਤੇ ਮੱਛੀ ਉਹਦੇ ਜਾਲ ਦੇ ਵਿੱਚ ਫਸ ਵੀ ਜਾਂਦੀ ਆ। ਹੁਣ ਜੇ ਸਾਗਰ ਦੇ ਵਿੱਚ ਹੋਵੇ ਤੇ ਫਿਰ ਸਾਗਰ ਬੜਾ ਅਥਾਹ ਹੈ, ਗੈਰ ਗੰਭੀਰ ਹੈ। ਕਬੀਰ ਸਾਹਿਬ ਕਹਿੰਦੇ ਨੇ ਉਨਾ ਚਿਰ ਤੱਕ ਤੇਰੇ ਸੈਸੇ ਨਹੀਂ ਮੁੱਕਣੇ ਜਿੰਨਾ ਚਿਰ ਤੱਕ ਜਿਹੜੀ ਮਛਲੀ ਹੈ ਉਹ ਪਰਤ ਕੇ ਸਾਗਰ ਦੇ ਵਿੱਚ ਨਹੀਂ ਜਾਂਦੀ ਹੈ। ਭਾਵ ਕੀ ਹੈ? ਗੁਰੂ ਸਾਗਰ ਹੈ। ਜਿੰਨਾ ਚਿਰ ਤੱਕ ਅਸੀਂ ਗੁਰੂ ਸਾਗਰ ਦੇ ਨਾਲ ਜੁੜੇ ਹੋਏ ਹਾਂ ਉਨਾ ਚਿਰ ਤੱਕ ਸਾਨੂੰ ਕੋਈ ਸਹਿਮ ਨਹੀਂ, ਕੋਈ ਡਰ ਨਹੀਂ। ਪਰ ਜਦੋਂ ਅਸੀਂ ਗੁਰੂ ਨੂੰ ਛੱਡ ਕੇ ਹੋਰਨਾਂ ਦੇ ਆਸਰੇ ਲੈਂਦੇ ਹਾਂ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉੱਥੇ ਫਿਰ ਡਰ ਬਣਿਆ ਰਹਿੰਦਾ। ਕਈ ਤਰੀਕੇ ਦੇ ਫਿਰ ਡਰ ਹੁੰਦੇ ਨੇ, ਆਪਾਂ ਸਭ ਜਾਣਦੇ ਹਾਂ। ਜੇ ਆਪਾਂ ਚਾਹੁੰਦੇ ਹਾਂ ਕਿ ਟੋਇਆਂ ਦਾ ਡਰ ਮੁੱਕੇ, ਛੱਪੜ ਡੂੰਘੇ ਟੋਏ ਹੁੰਦੇ ਆ ਨਾ, ਆ ਦੁਨੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਗੁਰੂ ਦੇ ਮੁਕਾਬਲੇ ਦੇ ਉੱਤੇ ਕਿਤਨੇ ਜ਼ਿਆਦਾ ਕਈ ਲੋਕਾਂ ਨੇ ਛੱਪੜ ਬਣਾਏ ਹੋਏ ਨੇ ਆਪੋ ਆਪਣੇ। ਪਰ ਉੱਥੇ ਹੈ ਕੀ? ਆ ਵਿਸ਼ੇ ਵਿਕਾਰਾਂ ਤੋਂ ਸਿਵਾਏ ਕੁਛ ਹੈਗਾ? ਤੋ ਕਬੀਰ ਸਾਹਿਬ ਕਹਿੰਦੇ ਕਿ ਭਾਈ ਜਿਵੇਂ ਮੱਛੀ ਸਮੁੰਦਰ ਨੂੰ ਛੱਡ ਕੇ ਛੱਪੜ 'ਚ ਚਲੀ ਜਾਵੇ ਉੱਥੇ ਜਾਲ ਪੈ ਜਾਂਦਾ ਵਾ, ਆਪਾਂ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਚਲੇ ਜਾਈਏ ਅਸੀਂ ਵਿਸ਼ੇ ਵਿਕਾਰਾਂ ਤੇ ਬੁਰਾਈਆਂ ਦੇ ਜਾਲ ਦੇ ਅੰਦਰ ਫਸ ਜਾਂਦੇ ਹਾਂ। ਇਹ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਜਿਹੜਾ ਤੇ ਬਗਲਾ ਹੈ ਉਹ ਛੱਪੜ ਦੇ ਵਿੱਚ ਮਨਮੁੱਖਾਂ ਵਾਲੇ ਪਾਸੇ ਤੁਰਦਾ, ਜਿਹੜਾ ਹੰਸ ਹੈ ਉਹ ਗੁਰੂ ਵਾਲੇ ਪਾਸੇ ਤੁਰਦਾ ਹੈ।
ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜਾ ਗੁਰਸਿੱਖ ਹੈ ਉਹ ਜੀਵਨ ਦੇ ਅੰਦਰ ਹਰ ਕਦਮ ਬੜਾ ਵਿਚਾਰ ਕੇ ਰੱਖਦਾ, ਬੜਾ ਸਮਝ ਕੇ ਰੱਖਦਾ। ਵੇਖੋ, ਕਦਮ ਬਹੁਤਾ ਕਰਕੇ ਦੋ ਪਾਸੇ ਜਾ ਸਕਦੇ ਨੇ ਨਾ, ਇੱਕ ਚੰਗਾ ਪਾਸਾ ਵਾ, ਇੱਕ ਮਾੜਾ ਪਾਸਾ ਵਾ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਆਪਾਂ ਸਾਕੀ ਵਾਰ ਦੇ ਵਿੱਚ ਪੜ੍ਹਦੇ ਹਾਂ, ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੈ ਪੈਰ ਨਾ ਰੱਖਿਓ ਕਰ ਸੋਕ੍ਰਿਤ ਧਰਮ ਕਮਾਇਆ। ਜਿਹੜਾ ਗੁਰਸਿੱਖ ਹੈ ਉਹ ਸੇਵਾ ਭਾਵ ਵਾਲਾ ਵਾ, ਉਹ ਧਰਮ ਦੇ ਮੁਤਾਬਕ ਚੱਲਦਾ ਵਾ, ਉਹ ਮੰਦੇ ਪਾਸੇ ਪੈਰ ਨਹੀਂ ਰੱਖਦਾ। ਇੱਕ ਚੰਗਾ ਪਾਸਾ ਵਾ, ਇੱਕ ਮੰਦਾ ਪਾਸਾ ਵਾ, ਇੱਕ ਗੁਰੂ ਵਾਲਾ ਪਾਸਾ ਵਾ, ਇੱਕ ਵਿਸ਼ੇ ਵਿਕਾਰਾਂ ਵਾਲਾ ਪਾਸਾ ਵਾ। ਤੇ ਜਦੋਂ ਆਪਾਂ ਗੁਰੂ ਵਾਲੇ ਪਾਸੇ ਤੁਰਾਂਗੇ ਤਾਂ ਉੱਥੇ ਆਨੰਦ ਵਾ, ਉੱਥੇ ਖੇੜਾ ਵਾ। ਪਰ ਜਦੋਂ ਆਪਾਂ ਗੁਰੂ ਦਾ ਪਾਸਾ ਛੱਡ ਕੇ ਕਿਸੇ ਦੂਜੇ ਪਾਸੇ ਤੁਰਾਂਗੇ, ਉੱਥੇ ਆਪਾਂ ਜਾਣਦੇ ਹਾਂ ਕਿ ਜੀਵਨ ਦੇ ਵਿੱਚ ਨਰਕ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਉਹ ਬਹੁਤ ਵਿਚਾਰ ਕੇ, ਬਹੁਤ ਸਮਝ ਕੇ ਜੀਵਨ ਦੇ ਅੰਦਰ ਕਦਮ ਪੁੱਟਦਾ ਹੈ।
ਦੁਬਿਧਾ ਛੂੜ ਭਏ ਨਿਰੰਕਾਰੀ।
ਗੁਰਮੁਖ ਦੁਬਿਧਾ ਨੂੰ ਛੱਡ ਕੇ, ਦੁਚਿੱਤੇਪਨ ਨੂੰ ਛੱਡ ਕੇ ਨਿਰੰਕਾਰ ਦੇ ਨਾਲ, ਵਾਹਿਗੁਰੂ ਦੇ ਨਾਲ ਜੁੜਦਾ ਹੈ, ਰੱਬ ਵਾਲਾ ਬਣਦਾ ਹੈ।
ਮੁਕਤ ਪਦਾਰਥ ਹਰ ਰਸ ਚਾਖੇ।
ਵੇਖੋ, ਮੁਕਤੀ ਦਾ ਪਦਾਰਥ ਹੈ ਹਰ ਰਸ। ਜੇ ਅਸੀਂ ਮੁਕਤੀ ਚਾਹੁੰਦੇ ਹਾਂ ਤੇ ਮੁਕਤੀ ਹੈ ਨਾਮ ਵਿੱਚੋਂ। ਗੁਰਮੁਖ ਜਿਹੜਾ ਹੈ ਉਹ ਜੀਵਨ ਨੂੰ ਸਫਲ ਕਰਦਾ ਹੈ, ਮੁਕਤ ਹੁੰਦਾ ਹੈ, ਕਿਉਂਕਿ ਉਹ ਜੀਵਨ ਨੂੰ ਸਫਲ ਕਰਨ ਵਾਲੇ ਨਾਮ ਰਸ ਨੂੰ ਚੱਖਦਾ ਹੈ।
ਆਵਨ ਜਾਣ ਰਹੇ ਗੁਰ ਰਾਖੀ।
ਗੁਰਸਿੱਖ ਦਾ ਆਉਣਾ ਤੇ ਜਾਣਾ ਗੁਰੂ ਨੇ ਮੁਕਾ ਦਿੱਤਾ, ਕਿਉਂਕਿ ਗੁਰੂ ਸਹਾਇਤਾ ਕਰਦਾ ਹੈ, ਗੁਰੂ ਮਦਦਗਾਰ ਹੈ।
ਸਰਵਰ ਹੰਸਾ ਛੋੜ ਨਾ ਜਾਏ।
ਗੁਰਸਿੱਖ ਰੂਪੀ ਹੰਸ ਕਦੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਹੈ। ਦੇਖੋ, ਆਪਾਂ ਸਭ ਜਾਣਦੇ ਹਾਂ ਕਿ ਜੀਵਨ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ। ਆਮ ਕਰਕੇ ਕੀ ਹੁੰਦਾ ਕਿ ਜਦੋਂ ਜੀਵਨ ਦੇ ਵਿੱਚ ਦੁੱਖ ਆਉਂਦੇ ਨੇ, ਜੇ ਅਸੀਂ ਗੁਰਸ਼ਬਦ ਤੋਂ ਟੁੱਟੇ ਹੋਈਏ ਤੇ ਅਸੀਂ ਬੜੇ ਡਾਵਾਂਡੋਲ ਜਿਹੇ ਹੋ ਜਾਂਦੇ ਹਾਂ। ਪਰ ਜੇ ਆਪਾਂ ਆਪਣੇ ਇਤਿਹਾਸ ਨੂੰ ਦੇਖੀਏ, ਤਵਾਰੀਖ ਨੂੰ ਦੇਖੀਏ ਕਿ ਗੁਰੂ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਉ ਕੇ ਦੱਸਿਆ ਜੀਵਨ, ਜੀਵਨ ਜੁਗਤੀ ਦਿੱਤੀ। ਭਾਵੇਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਹੋਵੇ, ਭਾਵੇਂ ਸਰਸਾ ਨਦੀ ਦੇ ਕੰਢੇ ਤੇ ਗੁਰੂ ਪਾਤਸ਼ਾਹ ਦੇ ਪਰਿਵਾਰ ਦਾ ਵਿਛੋੜਾ ਹੋਵੇ, ਭਾਵੇਂ ਚਮਕੌਰ ਸਾਹਿਬ ਦੀ ਧਰਤੀ ਤੇ 10 ਲੱਖ ਫੌਜ ਦੇ ਨਾਲ ਮੁਕਾਬਲਾ ਹੋਵੇ, ਭਾਵੇਂ ਸਰਹੰਦ ਦੀ ਧਰਤੀ ਤੇ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਦੀ ਉਹਨਾਂ ਦੀ ਸ਼ਹਾਦਤ ਹੋਵੇ, ਪਰ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਨੇ ਸਾਨੂੰ ਇਹ ਜੁਗਤੀ ਦਿੱਤੀ। ਇਹਦੇ ਤੋਂ ਵੱਡੀਆਂ ਤੇ ਸਮੱਸਿਆਵਾਂ ਜੀਵਨ ਦੇ ਵਿੱਚ ਨਹੀਂ ਆ ਸਕਦੀਆਂ ਨਾ। ਪਰ ਪਰਮਾਤਮਾ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਪਰਮਾਤਮਾ ਦੇ ਭਾਣੇ ਦੇ ਵਿੱਚ ਚੱਲਣ ਦਾ ਉਪਦੇਸ਼ ਦਿੱਤਾ। ਜਦੋਂ ਔਰੰਗਜ਼ੇਬ ਨੂੰ ਪਾਤਸ਼ਾਹ ਨੇ ਚਿੱਠੀ ਲਿਖੀ ਤੇ ਇਹੀ ਆਖਿਆ ਨਾ ਕਿ ਚੜ੍ਹਦੀ ਕਲਾ ਦੇ ਵਿੱਚ ਕੀ ਹੋ ਗਿਆ, ਮੇਰੇ ਚਾਰ ਪੁੱਤ ਸ਼ਹੀਦ ਕਰ ਦਿੱਤੇ, ਅਜੇ ਮੇਰਾ ਭਜੰਗੀ ਖਾਲਸਾ ਜਿੰਦਾ ਹੈ। ਇਹ ਭਜੰਗੀ ਖਾਲਸਾ ਸਮੁੱਚਾ ਖਾਲਸਾ ਪੰਥ ਹੀ ਹੈ ਨਾ। ਤਾਂ ਜਦੋਂ ਦੁੱਖ ਆਉਂਦਾ ਵਾ ਤੇ ਕਈ ਵਾਰੀ ਲੋਕ ਛੱਡ ਜਾਂਦੇ ਨੇ, ਗੁਰੂ ਵਾਲੇ ਪਾਸੇ ਨੂੰ ਹੋਰ ਪਾਸੇ ਤੁਰ ਪੈਂਦੇ ਨੇ, ਪਰ ਜਿਹੜਾ ਗੁਰਸਿੱਖ ਹੰਸ ਹੈ, ਆਪਾਂ ਅਰਦਾਸ ਦੇ ਵਿੱਚ ਯਾਦ ਕਰਦੇ ਉਹਨਾਂ ਗੁਰਸਿੱਖਾਂ ਨੂੰ, ਭਾਵੇਂ ਮਾਵਾਂ ਦੀਆਂ ਝੋਲੀਆਂ ਦੇ ਵਿੱਚ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਪਾਏ, ਸਵਾ ਸਵਾ ਮਨ ਦੇ ਪੀਸਣ ਪੀਸੇ, ਇਤਿਹਾਸ ਸਾਡਾ ਕਹਿੰਦਾ। ਮੀਰ ਮਨੂ ਦੇ ਜੇਲ੍ਹ ਦੇ ਵਿੱਚ ਭਾਵੇਂ ਸਾਡੇ ਸਿਰਾਂ ਦੇ ਮੁੱਲ ਪੈ ਗਏ, ਪਰ ਕਿਸੇ ਵੀ ਸਿੱਖ ਨੇ ਇਹ ਨਹੀਂ ਆਖਿਆ ਕਿ ਮੈਂ ਗੁਰੂ ਨੂੰ ਛੱਡ ਜਾਵਾਂਗਾ। ਹਰੇਕ ਇਹ ਕਹਿੰਦਾ ਸੀ ਮੈਂ ਗੁਰੂ ਵਾਲਾ ਹਾਂ, ਮੈਂ ਗੁਰੂ ਵਾਲਾ ਹਾਂ। ਸਿੱਖ ਜਿਹੜਾ ਉਹ ਦੁੱਖਾਂ ਮੁਸ਼ਕਲਾਂ ਦੇ ਵਿੱਚ ਗੁਰੂ ਨੂੰ ਨਹੀਂ ਛੱਡਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਸਿੱਖ ਹੰਸ ਹੈ, ਗੁਰੂ ਸਰਵਰ ਹੈ, ਹੰਸ ਕਦੀ ਵੀ ਸਰੋਵਰ ਨੂੰ ਨਹੀਂ ਛੱਡਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਗੁਰਸਿੱਖ ਰੂਪੀ ਹੰਸ ਪ੍ਰੇਮਾ ਭਗਤੀ ਦੇ ਵਿੱਚ ਟਿਕ ਕੇ, ਸਹਿਜ ਦੇ ਵਿੱਚ ਟਿਕ ਕੇ ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਹੈ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਇੱਕ ਅਵਸਥਾ ਫਿਰ ਇਹ ਆਉਂਦੀ ਹੈ ਕਿ ਸਰਵਰ ਮਹਿ ਹੰਸ, ਸਰੋਵਰ ਦੇ ਵਿੱਚ ਹੰਸਾ, ਹੰਸ ਸਰੋਵਰ ਦੇ ਆਸਰੇ ਤੇ ਟਿਕਿਆ ਹੈ, ਹੰਸ ਦੇ ਵਿੱਚ ਸਾਗਰ ਹੈ, ਯਾਦ ਟਿਕੀ ਹੈ। ਜਿਹੜਾ ਸਿੱਖ ਹੈ ਉਹ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ, ਜਿੱਥੇ ਆਣ ਕੇ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਉਹ ਸਿਖਰਲੀ ਅਵਸਥਾ ਸਾਹਿਬ ਕਹਿੰਦੇ ਗੁਰਮੁਖ ਪਾਉਂਦਾ ਹੈ।
ਅਕਥ ਕਥਾ ਗੁਰਬਚਨੀ ਆਦਰ,
ਇਹ ਅਵਸਥਾ ਬੜੀ ਅਕਥ ਹੈ, ਬਿਆਨ ਤੋਂ ਪਰੇ ਹੈ, ਪਰ ਇਹ ਸੱਚੀ ਗੱਲ ਹੈ ਕਿ ਜਿਹੜੇ ਗੁਰੂ ਦੇ ਬਚਨ ਮੰਨਦੇ ਨੇ ਉਹਨਾਂ ਨੂੰ ਇੱਥੇ ਲੋਕ ਵਿੱਚ ਵੀ ਉੱਥੇ ਪਰਲੋਕ ਵਿੱਚ ਵੀ ਆਦਰ ਮਾਣ ਮਿਲਦਾ ਹੈ।
ਸੁਣ ਮੰਡਲ ਇੱਕ ਜੋਗੀ ਵੈਸੇ,
ਸੁਣ ਮੰਡਲ ਇੱਕ ਜੋਗੀ ਵੈਸੇ, ਇਹ ਉਹ ਅਵਸਥਾ ਅਫੁਰ ਅਵਸਥਾ, ਸੁਣ ਮੰਡਲ ਅਫੁਰ ਅਵਸਥਾ, ਜਿੱਥੇ ਦੁਨਿਆਵੀ ਇਸ਼ਾਵਾਂ ਵਿਸ਼ੇ ਵਿਕਾਰ ਕੋਈ ਜ਼ੋਰ ਨਹੀਂ ਪਾ ਸਕਦੇ, ਗੁਰਮੁਖ ਇਸ ਅਵਸਥਾ ਦੇ ਵਿੱਚ ਬੈਠਾ ਹੈ।
ਨਾਰਨ ਪੁਰਖ ਕਹੋ ਕਉ ਕੈਸੇ,
ਇਸ ਅਵਸਥਾ ਦੇ ਵਿੱਚ ਇਸਤਰੀ ਪੁਰਸ਼ ਵਾਲੀ ਤਮੀਜ਼ ਨਹੀਂ ਰਹਿੰਦੀ, ਭਾਵ ਕਾਮ ਚੇਸ਼ਟਾ ਜਿਹੜੀ ਹੈ ਕੋਈ ਜ਼ੋਰ ਨਹੀਂ ਪਾ ਸਕਦੀ। ਕਿਵੇਂ ਪਾ ਸਕਦੀ ਹੈ? ਜਦੋਂ ਬੰਦਾ ਵਾਹਿਗੁਰੂ ਦੇ ਨਾਲ ਹੀ ਜੁੜਿਆ ਹੈ।
ਤ੍ਰਿਭਵਨ ਜੋਤ ਰਹੇ ਲਿਵ ਲਾਈ,
ਗੁਰਸਿੱਖ ਉਸ ਰੱਬ ਦੇ ਨਾਲ ਜੁੜਦਾ ਹੈ ਜਿਸ ਦੀ ਜੋਤ ਤ੍ਰਿਭਵਨ, ਤ੍ਰਿਭਵਨ ਦਾ ਮਤਲਬ ਆ ਤਿੰਨਾਂ ਭਵਨਾਂ ਦੇ ਵਿੱਚ ਜਿਸ ਦੀ ਜੋਤ ਬਿਰਾਜਮਾਨ ਹੈ। ਜਿਹੜਾ ਪਰਮਾਤਮਾ ਲੋਕ ਪ੍ਰਲੋਕ ਦੇ ਵਿੱਚ ਹੈ, ਸਰਬ ਵਿਆਪਕ ਹੈ, ਗੁਰਸਿੱਖ ਜਿਹੜਾ ਉਸ ਰੱਬ ਦੇ ਵਿੱਚ ਲਿਵ ਲਾ ਕੇ ਰੱਖਦਾ। ਦੇਖੋ ਗੁਰਬਾਣੀ ਦੇ ਵਿੱਚ ਨਾ ਪਰਮਾਤਮਾ ਦੇ ਅਨੇਕਾਂ ਨਾਮ ਨੇ, ਉਹ ਕਿਰਪਾ ਕਰਦਾ ਉਹਨੂੰ ਕਰੀਮ ਆਖਿਆ, ਉਹ ਰਹਿਮ ਕਰਦਾ ਉਹਨੂੰ ਰਹੀਮ ਆਖਿਆ। ਉਹ ਰਮਿਆ ਹੋਇਆ ਹੈ, ਰਮਿਆ ਹੋਇਆ ਸਭੈ ਘੱਟ ਰਾਮ ਬੋਲਿਆ, ਅਸੀਂ ਉਹਨੂੰ ਰਾਮ ਆਖਦੇ ਹਾਂ। ਕਬੀਰ ਸਾਹਿਬ ਨੇ ਇਸ ਗੱਲ ਨੂੰ ਥੋੜ੍ਹਾ ਜਿਹਾ ਖੋਲਿਆ, ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ। ਅਸੀਂ ਉਸ ਰਾਮ ਨੂੰ ਜਪਦੇ ਹਾਂ ਜਿਹਨੂੰ ਸਾਰੇ ਕਹਿ ਸਕਦੇ ਆ, ਭਾਵੇਂ ਕੋਈ ਮੁਸਲਮਾਨ ਹੋਵੇ, ਰਾਮ ਮੀਨਜ਼ ਰਮਿਆ ਹੋਇਆ, ਜਿਹਨੂੰ ਅੱਲਾ ਵੀ ਕਿਹਾ, ਜਿਹਨੂੰ ਖੁਦਾ ਵੀ ਕਿਹਾ। ਅਸੀਂ ਉਸ ਰਾਮ ਨੂੰ ਨਹੀਂ ਧਿਆਉਂਦੇ ਜਿਹਦੇ ਨਾਮ ਦੇ ਉੱਤੇ ਲੀਲਾ ਹੁੰਦੀ ਹੈ। ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹੇ ਬਿਬੇਕ, ਏਕ ਅਨੇਕ ਮਿਲ ਗਿਆ ਏਕ ਸਮਾਨਾ ਏਕ। ਇੱਕ ਰਾਮ ਉਹ ਆ ਜਿਹੜਾ ਇੱਕ ਸਰੀਰ ਦੇ ਵਿੱਚ ਸੀ, ਇੱਕ ਰਾਮ ਉਹ ਜਿਹੜਾ ਅਨੇਕ ਮਿਲ ਗਿਆ। ਜਿਹੜਾ ਗੁਰਸਿੱਖ ਹੈ ਉਹ ਉਸ ਰਾਮ ਨੂੰ ਧਿਆਵਦਾ, ਉਸ ਰਾਮ ਨੂੰ ਯਾਦ ਕਰਦਾ ਵਾ ਜਿਹੜਾ ਅਨੇਕ ਮਿਲ ਗਿਆ, ਜਿਹੜਾ ਰਮਿਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਉਹ ਜਿਹੜਾ ਪਰਮਾਤਮਾ ਹੈ ਉਹ ਤਿੰਨਾਂ ਭਵਨਾਂ ਦੇ ਵਿੱਚ ਹੈ, ਗੁਰਸਿੱਖ ਰੂਪੀ ਹੰਸ ਉਹਦੇ ਵਿੱਚ ਲਿਵ ਲਾਉਂਦੇ ਨੇ।
ਸੁਰ ਨਰ ਨਾਥ ਸੱਚੇ ਸਰਣਾਈ,
ਜਿਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਮਨੁੱਖ ਦੇਵੀ ਦੇਵਤੇ ਯੋਗੀ ਸਾਰੇ ਹੀ ਹਨ। ਜਿਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਸਾਰੇ ਰਹਿਣਾ ਲੋਚਦੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਜਿਹੜਾ ਵਾਹਿਗੁਰੂ ਆਨੰਦ ਦਾ ਮੂਲ ਹੈ, ਆਨੰਦ ਦਾ ਸੋਮਾ ਹੈ। ਅਨਾਥ, ਅਨਾਥ ਦਾ ਬੇਸਹਾਰਾ, ਜਿਹਦਾ ਕੋਈ ਸਹਾਰਾ ਨਹੀਂ, ਜਿਹਦਾ ਕੋਈ ਨਾਥ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਪਰਮਾਤਮਾ ਅਨਾਥਾਂ ਦਾ ਵੀ ਆਸਰਾ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਨਾ, ਉਹਨਾਂ ਦਾ ਵੀ ਸਹਾਰਾ ਅਕਾਲ ਪੁਰਖ ਹੈ, ਗੁਰੂ ਹੈ। ਕਿਉਂਕਿ ਗੁਰੂ ਅਤੇ ਰੱਬ ਦੇ ਵਿੱਚ ਅਸੀਂ ਕੋਈ ਫਰਕ ਨਹੀਂ ਸਮਝਦੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮਿੱਟੈ ਦਾਤ। ਗੁਰ ਪਰਮੇਸ਼ਰ ਇੱਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਅਤੇ ਰੱਬ ਦੇ ਵਿੱਚ ਸਿੱਖ ਕੋਈ ਫਰਕ ਨਹੀਂ ਸਮਝਦਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਅਤੇ ਗੁਰੂ ਆਨੰਦ ਦਾ ਸੁਮ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਆਸਰਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਸ਼ਮੇਸ਼ ਪਾਤਸ਼ਾਹ ਦੇ ਬਾਰੇ ਆਖਦੇ ਆ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੂੰ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ, ਸਾਰਿਆਂ ਦਾ ਮਦਦਗਾਰ ਹੈ। ਦੇਖੋ ਥੋੜ੍ਹਾ ਜਿਹਾ ਇਸ ਗੱਲ ਨੂੰ ਜੇ ਆਪਾਂ ਸਮਝਣਾ ਆਵੇ, ਆਪਾਂ ਇਹ ਵੀ ਪੜ੍ਹਦੇ ਹਾਂ ਨਾ ਭਾਈ ਨੰਦ ਲਾਲ ਜੀ ਦੇ ਬਚਨ, ਬਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਬਰ ਦੋ ਆਲਮ ਦਾ ਮਤਲਬ ਆ ਦੋ ਆਲਮ, ਇੱਕ ਆਲੋਕ ਅਤੇ ਦੂਜਾ ਪਰਲੋਕ। ਵੇਖੋ ਦੁਨੀਆਂ ਦੇ ਵਿੱਚ ਕੋਈ ਬਾਦਸ਼ਾਹ ਹੋਵੇ, ਉਹ ਵੱਧ ਤੋਂ ਵੱਧ ਇਸ ਦੁਨੀਆਂ ਦੇ ਵਿੱਚ ਰਾਜ ਕਰ ਸਕਦਾ, ਉਹ ਵੀ ਸਾਰੇ ਸੰਸਾਰ ਤੇ ਰਾਜ ਨਹੀਂ ਕਰਦਾ। ਦੁਨੀਆਂ ਦੇ ਇੱਕ ਟੁਕੜੇ ਦੇ ਉੱਤੇ ਥੋੜ੍ਹਾ ਬਹੁਤਾ ਦਾ ਹੁਕਮ ਚੱਲ ਜਾਵੇਗਾ, ਉਹ ਵੀ ਸਦੀਵੀ ਨਹੀਂ ਆ। ਅੱਜ ਹੈਗਾ ਵਾ, ਕੱਲ ਨੂੰ ਕਿਸੇ ਹੋਰ ਨੇ ਤਖ਼ਤ ਤੇ ਬਹਿ ਜਾਣਾ ਹੁੰਦਾ, ਇੱਦਾਂ ਹੀ ਚੱਲਦਾ। ਪਰ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੋ ਜਹਾਨਾਂ ਦੇ, ਦੋ ਆਲਮਾਂ ਦੇ ਬਾਦਸ਼ਾਹ ਨੇ। ਉਹਨਾਂ ਦਾ ਹੁਕਮ ਇੱਥੇ ਵੀ ਚੱਲਦਾ, ਉਹਨਾਂ ਦਾ ਹੁਕਮ ਉੱਥੇ ਵੀ ਚੱਲਦਾ, ਤੇ ਗੁਰੂ ਮਦਦਗਾਰ ਵੀ ਹੈ। ਵੇਖੋ ਕਸ਼ਮੀਰੀ ਪੰਡਿਤ ਆਨੰਦਪੁਰ ਸਾਹਿਬ ਆਏ, ਧਰਮ ਨੂੰ ਖਤਰਾ ਹੈ ਤੇ ਗੁਰੂ ਆਸਰਾ ਬਣਿਆ ਆਨੰਦਪੁਰ ਸਾਹਿਬ। ਫਿਰ ਸੰਗੀਤ ਵਾਲਿਆਂ ਨੂੰ ਔਰੰਗਜ਼ੇਬ ਨੇ ਧੱਕੇ ਮਾਰੇ, ਬਰੀਕ ਹੁਨਰ ਵਾਲੇ ਭਾਵੇਂ ਸੰਗੀਤਕਾਰ ਸਨ, ਭਾਵੇਂ ਕਵੀ ਜਨ ਸਨ, ਲੇਖਕ ਸਨ, ਉਹ ਕਿੱਥੇ ਆਏ ਆਸਰਾ ਲੈਣ? ਆਨੰਦਪੁਰ ਸਾਹਿਬ। ਭਾਈ ਨੰਦ ਲਾਲ ਜੀ ਵੀ ਤੇ ਆਸਰਾ ਹੀ ਲਿਆ ਨਾ ਆਣ ਕੇ, ਹੋਰ ਬੜੇ ਕਵੀ ਜਨ ਆਏ ਨੇ। ਫਿਰ ਜਿਹੜੇ ਸੀਆ ਮੁਸਲਮਾਨ ਸਨ ਔਰੰਗਜ਼ੇਬ ਦੀ ਫੌਜ ਦੇ ਵਿੱਚ, ਉਹਨਾਂ ਨੂੰ ਨੌਕਰੀਓਂ ਕੱਢ ਦਿੱਤਾ ਤੇ ਉਹ ਪੀਰ ਬੁੱਧੂ ਸ਼ਾਹ ਦੇ ਰਾਹੀਂ ਦਸ਼ਮੇਸ਼ ਪਾਤਸ਼ਾਹ ਦੇ ਕੋਲ ਆਏ। ਹਕੂਮਤ ਦੇ ਕੱਢੇ ਹੋਏ ਜਿਹੜੇ ਸੀਆ ਪਠਾਨ ਮੁਸਲਮਾਨ ਸਨ, ਉਹਨਾਂ ਨੂੰ ਆਸਰਾ ਕਿੱਥੇ ਮਿਲਿਆ? ਸ਼੍ਰੀ ਆਨੰਦਪੁਰ ਸਾਹਿਬ। ਸਾਡਾ ਗੁਰੂ ਤੇ ਆਸਰੇ ਦਿੰਦਾ ਸਾਰਿਆਂ ਨੂੰ, ਸਾਰਿਆਂ ਦਾ ਸਹਾਰਾ ਬਣਦਾ। ਪਰ ਇੱਕ ਗੱਲ ਤੇ ਗੌਰ ਕਰਿਓ, ਅੱਜ ਕੱਲ ਜਿਹੜਾ ਸਾਡਾ ਗੁਰੂ ਸਾਰਿਆਂ ਨੂੰ ਆਸਰਾ ਦਿੰਦਾ, ਕਈ ਵਾਰੀ ਸਿੱਖ ਉਸ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਆਸਰੇ ਲੈਣ ਚਲਾ ਜਾਂਦਾ। ਵੇਖੋ ਜਦੋਂ ਦਿੱਲੀ ਜਿੱਤੀ ਨਾ ਸਰਦਾਰ ਬਘੇਲ ਸਿੰਘ ਹੋਣਾ ਨੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਹੋਰ ਸਿੱਖ ਸਰਦਾਰ ਜੱਸਾ ਸਿੰਘ ਰਾਮਗੜੀਆ, ਗੁਰਦੁਆਰਿਆਂ ਦੀ ਸੇਵਾ ਕਰਵਾਈ ਤੇ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਏ ਜਦੋਂ ਸੇਵਾ ਕਰਵਾ ਕੇ ਵਾਪਸ ਜਾ ਰਿਹਾ ਸੀ ਤੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਸ਼ਾਹ ਆਲਮ, ਉਹਨੇ ਸੰਦੇਸ਼ਾ ਭੇਜਿਆ ਜੀ ਜਦੋਂ ਜਾਣ ਲੱਗੇ ਤੇ ਮਿਲ ਕੇ ਜਾਇਓ। ਤੇ ਬਾਬਾ ਬਘੇਲ ਸਿੰਘ ਨੇ ਪਤਾ ਕੀ ਆਖਿਆ? ਕਹਿਣ ਲੱਗੇ ਭਈ ਨਹੀਂ, ਨਹੀਂ ਮਿਲ ਸਕਦੇ, ਕਿਉਂਕਿ ਤੂੰ ਬਾਦਸ਼ਾਹ ਏ ਤੇ ਬਾਦਸ਼ਾਹ ਦੇ ਬਰਾਬਰ ਦੂਜਾ ਬਹਿ ਨਹੀਂ ਸਕਦਾ, ਤੇ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਤੋਂ ਬਿਨਾਂ ਕਿਸੇ ਦੇ ਸਾਹਮਣੇ ਨੀਵਾਂ ਨਹੀਂ ਬਹਿ ਸਕਦਾ। ਸਿੱਖ ਜਦੋਂ ਵੀ ਨੀਵਾਂ ਬੈਠੂਗਾ ਗੁਰੂ ਦੇ ਸਾਹਮਣੇ ਬੈਠੂਗਾ, ਰੱਬ ਦੇ ਸਾਹਮਣੇ ਬੈਠੂਗਾ। ਭਾਵੇਂ ਕੋਈ ਬਾਦਸ਼ਾਹ ਹੋਵੇ, ਭਾਵੇਂ ਕੋਈ ਆਪਣੇ ਆਪ ਦੇ ਵਿੱਚ ਅੱਜ ਕੱਲ ਕਈ ਪਖੰਡੀ ਬਣੇ, ਉਹ ਬਣਿਆ ਪਿਆ ਹੋਵੇ, ਸਿੱਖ ਕਿਸੇ ਦੇ ਸਾਹਮਣੇ ਨੀਵਾ ਨਹੀਂ ਬੈਠਦਾ। ਸਰਦਾਰ ਬਘੇਲ ਸਿੰਘ ਹੋਣਾ ਨੇ ਆਖਿਆ ਵੀ ਦੇਖ ਬਾਦਸ਼ਾਹ, ਮੈਂ ਨਹੀਂ ਤੈਨੂੰ ਮਿਲਾਂਗਾ ਕਿਉਂਕਿ ਤੂੰ ਉੱਚਾ ਹੋਵੇਂਗਾ ਤੇ ਰੀਤ ਦੇ ਮੁਤਾਬਕ ਤੇਰੇ ਬਰਾਬਰ ਕੋਈ ਬਹਿ ਨਹੀਂ ਸਕਦਾ। ਤੇ ਫਿਰ ਸ਼ਾਹ ਆਲਮ ਨੇ ਸ਼ਰਤ ਮੰਨੀ। ਉਹ ਸ਼ਰਤ ਕੀ ਸੀ? ਕਿ ਤੁਸੀਂ ਬਰਾਬਰ ਹੀ ਬੈਠੋਗੇ ਘੋੜਿਆਂ ਦੇ ਉੱਤੇ, ਹਾਥੀਆਂ ਦੇ ਉੱਤੇ ਸਿੱਖ ਬਹਿ ਕੇ ਗਏ ਤੇ ਸ਼ਾਹ ਆਲਮ ਦੇ ਨਾਲ ਬਰਾਬਰ ਬੈਠ ਕੇ ਗੱਲ ਕੀਤੀ। ਇੱਕ ਸਿੱਖ ਇਹ ਕਹਿੰਦਾ ਕਿ ਮੈਂ ਗੁਰੂ ਤੋਂ ਬਿਨਾਂ ਕਿਸੇ ਦੇ ਸਾਹਮਣੇ ਨੀਵਾਂ ਵੀ ਨਹੀਂ ਬਹਿ ਸਕਦਾ, ਕਿਉਂਕਿ ਕੋਈ ਵੀ ਹੋਵੇ ਦੁਨੀਆਂ ਦੇ ਵਿੱਚ ਸਿੱਖ ਜਿਹੜਾ ਖਾਲਸਾ ਅਕਾਲ ਪੁਰਖ ਕੀ ਫੌਜ, ਉਹ ਤੇ ਰੱਬ ਦੀ ਫੌਜ ਆ। ਉਹ ਰੱਬ ਦੀ ਫੌਜ ਜਿਹੜੀ ਆ ਦੁਨਿਆਵੀ ਬੰਦਿਆਂ ਦੇ ਸਾਹਮਣੇ ਨੀਵਾਂ ਆ ਕੇ ਜਾਂ ਝੁੱਕ ਕੇ ਕਿਉਂ ਬੈਠੇਗੀ? ਇਸ ਕਰਕੇ ਵੇਖੋ, ਗੁਰੂ ਸਾਡਾ ਤੇ ਉਹਨਾਂ ਦਾ ਵੀ ਸਹਾਰਾ ਜਿਨ੍ਹਾਂ ਦਾ ਸਹਾਰਾ ਹੀ ਕੋਈ ਨਹੀਂ। ਅੱਜ ਲੋੜ ਆ, ਦੁੱਖ ਹੋਵੇ ਸੁੱਖ ਹੋਵੇ, ਸਿਰਫ ਆਪਣੇ ਗੁਰੂ ਦਾ ਆਸਰਾ ਰੱਖੀਏ, ਗੁਰੂ ਤੇ ਭਰੋਸਾ ਰੱਖਣਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਅਨਾਥਾਂ ਦਾ ਵੀ ਆਸਰਾ ਹੈ,
ਗੁਰਮੁਖ ਭਗਤ ਸਹਿਜ ਵਿਚਾਰੇ।
ਗੁਰਮੁਖ ਜਿਹੜਾ ਹੈ ਉਹ ਸਹਿਜ ਵਿੱਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ, ਸਹਿਜ ਦੇ ਅੰਦਰ ਰੱਬ ਦੇ ਗੁਣ ਗਾਉਂਦਾ ਹੈ।
ਭਗਤ ਵਛਲ ਪੈ ਕਾਟਨ ਹਾਰੇ।
ਜਿਹੜਾ ਪਰਮਾਤਮਾ ਭਗਤ ਵਛਲ ਭਗਤੀ ਨੂੰ ਪਿਆਰ ਕਰਦਾ, ਭਗਤਾਂ ਨੂੰ ਵੀ ਪਿਆਰ ਕਰਦਾ, ਉਹਨਾਂ ਦੇ ਭੈ ਕਾਟਣ ਹਾਰੇ, ਉਹਨਾਂ ਦੇ ਡਰ ਵੀ ਦੂਰ ਕਰਦਾ, ਡਰ ਵੀ ਲਾ ਦਿੰਦਾ। ਦੇਖੋ ਕਿਵੇਂ ਡਰ ਦੂਰ ਕਰਦਾ। ਅਸੀਂ ਬਾਣੀ ਦੇ ਵਿੱਚ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਨਾ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਡਰੀਐ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸ਼ੋਰ। ਡਰ ਤੇ ਐਵੇਂ ਮਨ ਦਾ ਸ਼ੋਰ ਹੀ ਆ। ਸਿੱਖ ਜਿਹੜਾ ਵਾ ਨਾ, ਗੁਰਬਾਣੀ ਦੇ ਸਿਧਾਂਤ ਮੁਤਾਬਕ ਸਿੱਖ ਸਿਰਫ ਗੁਰੂ ਤੇ ਰੱਬ ਤੋਂ ਡਰਦਾ। ਗੁਰੂ ਤੇ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦਾ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਅਸੀਂ ਨਿਰਭਉ ਨੂੰ ਜਪਦੇ ਹਾਂ, ਡਰ ਮੁੱਕਦੇ ਆ। ਇਸ ਗੱਲ ਨੂੰ ਜੇ ਸਮਝਣਾ ਹੋਵੇ ਨਾ, ਤੇ ਅੱਜ ਦੀ ਤਵਾਰੀਖ ਪੜ੍ਹਿਓ। ਅੱਜ ਦੀ ਤਵਾਰੀਖ, ਜਿਨ੍ਹਾਂ ਦੇ ਰਾਜ ਭਾਗ ਬਾਰੇ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਰਾਜ ਦੇ ਵਿੱਚ ਕਿਸੇ ਪਾਸੇ ਸੂਰਜ ਨਹੀਂ ਛਿਪਦਾ, ਭਾਵ ਇਹ ਅੰਗਰੇਜ਼ਾਂ ਦਾ ਜਿਹੜਾ ਰਾਜ ਸੀ ਦੁਨੀਆਂ ਦੇ ਹਰ ਪਾਸੇ ਸੀ। ਜੇ ਇੱਥੇ ਸੂਰਜ ਡੁੱਬਾ ਹੁੰਦਾ ਸੀ ਤੇ ਦੂਜੇ ਪਾਸੇ ਵੀ ਉਹਨਾਂ ਦਾ ਧਰਤੀ ਤੇ ਕਿਤੇ ਰਾਜ ਹੁੰਦਾ ਸੀ ਜਿੱਥੇ ਸੂਰਜ ਚੜ੍ਹਿਆ ਹੁੰਦਾ ਸੀ। ਜਿਨ੍ਹਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਝੁਕਾਇਆ, ਪਰ ਜਦੋਂ ਕਿਤੇ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾਇਆ ਤੇ ਉਹਨਾਂ ਨੂੰ ਝੁਕਣਾ ਪੈ ਗਿਆ। ਬਾਬੇ ਨਾਨਕ ਦਾ ਘਰ ਹੀ ਐਸਾ, ਮੱਥਾ ਲਾਇਆ ਗੁਰੂ ਪੰਥ ਦੇ ਨਾਲ। ਜਦੋਂ ਐਸ ਜੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਜ਼ਦੋ ਜ਼ਹਿਦ ਦੇ ਨਾਲ ਹੋਂਦ ਦੇ ਵਿੱਚ ਆ ਗਈ, ਇੱਕ 36 ਮੈਂਬਰੀ ਕਮੇਟੀ ਗੋਰਿਆਂ ਨੇ ਅੰਗਰੇਜ਼ਾਂ ਨੇ ਬਣਾਈ ਸੀ, ਜਿਹਦੇ ਸਰਬਰਾਹ ਜਿਹੜੇ ਸਨ ਉਹ ਸਰਦਾਰ ਸੁੰਦਰ ਸਿੰਘ ਰਾਮਗੜੀਆ ਜੀ ਸਨ। ਤੇ ਸਿੱਖਾਂ ਦਾ ਦਬਦਬਾ ਵੱਧ ਰਿਹਾ ਸੀ, ਗੁਰਦੁਆਰਿਆਂ ਦੇ ਪ੍ਰਤੀ ਪ੍ਰੇਮ ਵੱਧ ਰਿਹਾ ਸੀ, ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਪੰਥ ਦੇ ਹੱਥਾਂ ਦੇ ਵਿੱਚ ਆ ਰਹੇ ਸੀ ਸੇਵਾ ਸੰਭਾਲ ਦੇ ਪੱਖੋਂ। ਅੰਗਰੇਜ਼ਾਂ ਨੂੰ ਇਹ ਲੱਗਾ ਕਿ ਜਿਹੜੇ ਸਿੱਖ ਨੇ ਇਹਨਾਂ ਨੂੰ ਸਾਰਾ ਕੁਛ ਤੇ ਗੁਰਦੁਆਰਿਆਂ ਤੋਂ ਮਿਲਦਾ। ਦੇਖੋ ਗੁਰਦੁਆਰੇ ਜਿਹੜੇ ਨੇ ਇਹ ਆਤਮਿਕ ਭੁੱਖਿਆਂ ਦੀ ਜਿੱਥੇ ਭੁੱਖ ਮਿਟਾਉਂਦੇ ਨੇ, ਕੋਈ ਗਰੀਬ ਆ ਜੇ ਲੋੜਵੰਦ ਆ ਜੇ ਉਹਦੀ ਭੁੱਖ ਮਿਟਾਉਂਦੇ ਨੇ, ਨਿਸ਼ਾਨ ਸਾਹਿਬ ਲੱਗੇ ਨੇ ਗੁਰੂ ਦਾ ਨਿਸ਼ਾਨ। ਫਿਰ ਇਹ ਸਾਡੀ ਸ਼ਕਤੀ ਦੇ ਵੀ ਸੋਮੇ ਨੇ, ਅਸੀਂ ਆਪਣੇ ਭਵਿੱਖ ਦੇ ਬਾਰੇ, ਕੌਮ ਦੇ ਬਾਰੇ, ਚੰਗੇ ਆਉਣ ਵਾਲੇ ਭਵਿੱਖ ਬਾਰੇ ਕਿੱਥੇ ਵਿਚਾਰਾਂ ਕਰਨੀਆਂ ਨੇ, ਗੁਰਦੁਆਰਿਆਂ ਦੇ ਵਿੱਚ ਹੀ ਕਰਨੀਆਂ ਨੇ ਨਾ। ਗੁਰਦੁਆਰਾ ਹੋਏ ਸੋਝੀ ਪਾਏ ਸੀ, ਤਾਂ ਅੰਗਰੇਜ਼ ਚਾਹੁੰਦੇ ਸੀ ਗੁਰਦੁਆਰੇ ਸਾਡੇ ਕਬਜ਼ੇ ਦੇ ਵਿੱਚ ਰਹਿਣ। ਐਸ ਜੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਜ਼ਦੋ ਜ਼ਹਿਦ ਤੋਂ ਬਾਅਦ ਬਣ ਗਈ, ਅਜੇ ਥੋੜ੍ਹੇ ਕੁ ਮਹੀਨੇ ਹੋਏ ਸੀ। ਸਰਦਾਰ ਖੜਕ ਸਿੰਘ ਜੀ ਪ੍ਰਧਾਨ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਡੀ ਸੀ ਡੰਟ ਦੇ ਰਾਹੀਂ ਉਹਨੇ ਆਪਣਾ ਇੱਕ ਬੰਦਾ ਭੇਜਿਆ ਸਰਦਾਰ ਸੁੰਦਰ ਸਿੰਘ ਰਾਮਗੜੀਆਂ ਦੇ ਕੋਲ। ਤੋਸ਼ੇਖਾਨੇ ਦੀਆਂ ਚਾਬੀਆਂ ਸਨ, ਜਿਹਨੂੰ ਆਪਾਂ ਕਹਿੰਦੇ ਚਾਬੀਆਂ ਦਾ ਮੋਰਚਾ। ਤੋਸ਼ੇਖਾਨੇ ਦੀਆਂ ਚਾਬੀਆਂ ਸਨ, ਉਹਨਾਂ ਨੇ ਆਪਣੇ ਬੰਦੇ ਭੇਜ ਕੇ ਸਰਦਾਰ ਸੁੰਦਰ ਸਿੰਘ ਰਾਮਗੜੀਆ ਦੇ ਪਾਸੋਂ ਚਾਬੀਆਂ ਲੈ ਲਈਆਂ ਖਜ਼ਾਨੇ ਦੀਆਂ, ਤੋਸ਼ੇਖਾਨੇ ਦੀਆਂ। ਉਹਨਾਂ ਨੇ ਸਰਕਾਰੀ ਰਸੀਦ ਲਿਖ ਕੇ ਚਾਬੀਆਂ ਦੇ ਦਿੱਤੀਆਂ। ਇਸ ਗੱਲ ਦਾ ਪਤਾ ਜਦੋਂ SGPC ਪੰਥ ਨੂੰ ਲੱਗਾ, ਸਮੁੱਚੇ ਪੰਥ ਨੂੰ, ਉਹਨਾਂ ਨੇ ਆਖਿਆ ਕਿ ਇਹ ਤੇ ਭਾਈ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਹੈ। ਉਹਨਾਂ ਨੇ ਇੱਕ ਹੋਰ ਸਰਬਰਾਹ ਜਿਹੜਾ ਸੀ ਕੈਪਟਨ ਬਹਾਦਰ ਸਿੰਘ ਬਣਾ ਦਿੱਤਾ ਗੋਰਿਆਂ ਨੇ, ਉਹਨੂੰ ਲਾ ਕੇ, ਕਿਉਂਕਿ ਉਹ ਪਹਿਲਾਂ ਜਿਹੜਾ ਸੀ ਉਹ ਸਿੱਖਾਂ ਦੇ ਨਾਲ ਮਿਲ ਕੇ ਚੱਲਣ ਲੱਗ ਪਿਆ। 36 ਮੈਂਬਰੀ ਕਮੇਟੀ ਵੀ SGPC ਦੇ ਵਿੱਚ ਮਰਜ ਹੋ ਗਈ। ਉਹ ਜਦੋਂ ਦੂਜਾ ਸਰਬਰਾਹ ਉਹਨਾਂ ਨੇ ਲਾ ਦਿੱਤਾ ਤਾਂ ਸਿੱਖ ਜਿਹੜੇ ਸੀ ਉਹ ਜਥਿਆਂ ਦੇ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਆਉਣ ਲੱਗੇ। ਚਾਬੀਆਂ ਦਾ ਮੋਰਚਾ 11 ਨਵੰਬਰ 1921 ਨੂੰ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਜਥੇ ਆਉਣ ਲੱਗੇ, ਅਕਾਲੀਆਂ ਦੇ ਜਥੇ। 12 ਨਵੰਬਰ ਨੂੰ ਸਿੱਖਾਂ ਦੇ ਜਥਿਆਂ ਦੀ ਗਿਣਤੀ 5000 ਹੋ ਗਈ। ਸਿੱਖ ਪੂਰੇ ਤਿਆਰ ਸਨ ਕਿ ਕੁਰਬਾਨੀਆਂ ਤੋਂ ਬਿਨਾਂ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਹੱਥਾਂ ਦੇ ਵਿੱਚ ਨਹੀਂ ਆਵੇਗਾ। ਫਿਰ ਇੱਥੇ ਜਿਹੜਾ ਅਕਾਲੀਆਂ ਦਾ ਬਾਗ ਸੀ ਉੱਥੇ ਕਾਨਫਰੰਸ ਹੋਈ, ਜਿਹਦੇ ਵਿੱਚ ਬਾਬਾ ਖੜਕ ਸਿੰਘ ਜੀ, ਸਰਦਾਰ ਮਹਿਤਾਬ ਸਿੰਘ ਜੀ, ਸਰਦਾਰ ਜਸਵੰਤ ਸਿੰਘਾਂ ਨੇ ਜੋਸ਼ੀਲੇ ਭਾਸ਼ਣ ਕੀਤੇ ਕਿ ਖਾਲਸਾ ਜੀ, ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰ ਦਾ ਸਿੱਧਾ ਦਖਲ ਹੈ, ਇਹ ਸਾਨੂੰ ਮਨਜ਼ੂਰ ਨਹੀਂ। ਮੋਰਚਾ ਲੱਗ ਗਿਆ। ਦੂਜੇ ਬੰਨੇ ਜਿਹੜਾ DC ਸੀ, DC ਨੇ ਆਖਿਆ ਕਿ ਸਰਕਾਰ ਜਿਹੜੀ ਹੈ ਉਹ ਅਦਾਲਤ ਦੇ ਰਾਹੀਂ ਪ੍ਰਬੰਧ ਦੇਵੇਗੀ, ਪਰ ਨਾਲ ਹੋਰਨਾਂ ਲੋਕਾਂ ਦੇ ਵੀ ਪੱਖ ਵੇਖੇ ਜਾਣਗੇ, ਹੋਰ ਧਿਰਾਂ ਵੀ ਖੜੀਆਂ ਕਰ ਦਿੱਤੀਆਂ ਵੀ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਆ, ਗੁਰਦੁਆਰਿਆਂ 'ਚ ਦਖਲ ਅੰਦਾਜ਼ੀ। ਔਰ ਇਸ ਗੱਲ ਨੂੰ ਦੱਸਣ ਦੇ ਲਈ ਉਹਨਾਂ ਨੇ ਵੱਖ ਵੱਖ ਥਾਵਾਂ 'ਤੇ ਜਲਸੇ ਕੀਤੇ, ਖਾਸ ਕਰਕੇ ਅੰਮ੍ਰਿਤਸਰ ਦੇ DC ਡੰਟ ਨੇ, ਅਜਨਾਲੇ ਦੇ ਵਿੱਚ, ਕਈ ਹੋਰ ਥਾਵਾਂ ਦੇ ਉੱਤੇ ਕਿ ਸਰਕਾਰ ਦੱਸੇਗੀ ਕਿਉਂ ਚਾਬੀਆਂ ਖੋਈਆਂ ਨੇ। ਇੱਧਰੋਂ ਪੰਥ ਨੇ ਮਤਾ ਪਾਇਆ ਕਿ ਜਿੱਥੇ ਗੋਰੇ ਆਪਣਾ ਦਰਬਾਰ ਲਾਉਣਗੇ ਉੱਥੇ ਸਿੱਖ ਵੀ ਜਾ ਕੇ ਦਰਬਾਰ ਲਾਉਣਗੇ, ਸਿੱਖ ਦੱਸਣਗੇ ਕਿ ਚਾਬੀਆਂ ਖੋਣੀਆਂ ਠੀਕ ਗੱਲ ਨਹੀਂ। ਸਰਬਰਾਹ ਜਿਹੜਾ ਸੀ ਬਹਾਦਰ ਸਿੰਘ, ਉਹਨੂੰ ਗੋਰਿਆਂ ਨੇ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਸਮਿਆਂ ਦੇ ਵਿੱਚ ਆਇਆ, ਉਹਨੇ ਆਖਿਆ ਕਿ ਜਲੋਹ ਦੇ ਲਈ ਮੈਂ ਚਲਾ ਜਾਂਦਾ। ਜਦੋਂ ਇੱਥੇ 15 ਨਵੰਬਰ ਨੂੰ ਆਇਆ ਉਹ 1921 ਦੇ ਵਿੱਚ, ਸਿੱਖਾਂ ਨੇ ਉਹਨੂੰ ਕੋਈ ਸਤਿਕਾਰ ਨਾ ਦਿੱਤਾ ਅਤੇ ਚੰਗੇ ਸਿੱਖਾਂ ਨੇ ਉਹਨੂੰ ਸਮਝਾਇਆ ਕਿ ਤੂੰ ਗੁਰੂ ਘਰ ਦੇ ਨਾਲ ਮੱਥਾ ਲਾਵੇਂਗਾ। ਉਹ ਜਦੋਂ ਵਾਪਸ ਗਿਆ ਅਤੇ ਉਹ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਢਿੱਲਾ ਹੋ ਗਿਆ, ਉਹਨੇ ਆਖਿਆ ਮੈਂ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਨਹੀਂ ਲਾ ਸਕਦਾ, ਉਹਨੇ ਅਸਤੀਫਾ ਦੇ ਦਿੱਤਾ। ਵੇਖੋ, ਕੈਪਟਨ ਬਹਾਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਕਿ ਮੈਂ ਗੁਰੂ ਨਾਨਕ ਦੇ ਘਰ ਦੇ ਨਾਲ ਹੁਣ ਮੱਥਾ ਨਹੀਂ ਲਾਵਾਂਗਾ। ਉਹਨਾਂ ਨੇ ਇੱਕ ਹੋਰ ਸਰਬਰਾਹ ਬਣਾਇਆ ਅਤੇ ਤਵਾਰੀਖ ਕਹਿੰਦੀ ਹੈ ਕਿ ਥੋੜ੍ਹੇ ਦਿਨਾਂ ਬਾਅਦ ਉਹ ਵੀ ਛੱਤ ਤੋਂ ਡਿੱਗ ਕੇ ਮਰ ਗਿਆ। ਬਾਬੇ ਨਾਨਕ ਦੇ ਘਰ ਦੀਆਂ ਚਾਬੀਆਂ ਖੋਣੀਆਂ ਕੋਈ ਸੌਖੀ ਗੱਲ ਨਹੀਂ। ਦੁਨੀਆਂ ਦੇ ਵਿੱਚ ਕੋਈ ਵੀ ਤਾਕਤ ਗੁਰੂ ਨਾਨਕ ਦੇ ਘਰ ਦੀਆਂ ਚਾਬੀਆਂ ਨੂੰ ਖੋਣ ਦੀ ਗੱਲ ਕਰੇਗੀ, ਇੱਥੇ ਪੰਥ ਵੀ ਖੜਾ ਹੈ ਅਤੇ ਇੱਥੇ ਗੁਰੂ ਵੀ ਖੜਾ ਹੈ, ਚਾਬੀਆਂ ਨਹੀਂ ਜਾਂਦੀਆਂ। ਹੁਣ ਉਹਨਾਂ ਨੇ ਅਜਨਾਲੇ ਇਕੱਠ ਰੱਖ ਲਿਆ ਗੋਰਿਆਂ ਨੇ। ਉੱਥੇ ਸਰਦਾਰ ਦਾਨ ਸਿੰਘ ਜੀ ਵਿਸ਼ੋਵਾ ਬੜੇ ਸਿਆਣੇ ਆਗੂ ਸਨ, ਉਹ ਗਏ, ਹੋਰ ਸਿੱਖ ਗਏ। ਜਦੋਂ DC ਬੋਲ ਕੇ ਹਟਿਆ ਤੇ ਇਹ ਵੀ ਖੜੇ ਹੋ ਗਿਆ ਵੀ ਅਸੀਂ ਵੀ ਪੱਖ ਰੱਖਣਾ, ਉਹਨਾਂ ਨੇ ਆਖਿਆ ਤੁਸੀਂ ਨਹੀਂ ਰੱਖ ਸਕਦੇ। ਇਹਨਾਂ ਨੇ ਵੱਖਰਾ ਦੀਵਾਨ ਲਾ ਲਿਆ ਸਰਕਾਰ ਦੇ ਬਰਾਬਰ, ਤੇ ਗੋਰਿਆਂ ਨੇ ਸਿੱਖ ਆਗੂ ਗ੍ਰਿਫਤਾਰ ਕਰ ਲਿਆ। ਇੱਧਰ ਬਾਬਾ ਖੜਕ ਸਿੰਘ ਹੁਣਾਂ ਨੂੰ ਪਤਾ ਲੱਗਾ, ਉਹ ਇੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਜਨਾਲੇ ਗਏ। ਉੱਥੇ ਜਾ ਕੇ 19 ਆਗੂਆਂ ਨੇ ਤਕਰੀਰਾਂ ਕੀਤੀਆਂ, ਸਰਕਾਰ ਨੇ ਕਿਹਾ ਜਲਸੇ ਗੈਰ ਕਾਨੂੰਨੀ ਨੇ, ਜਲਸੇ ਨਹੀਂ ਹੋ ਸਕਦੇ। ਬਾਬਾ ਖੜਕ ਸਿੰਘ, ਸਰਦਾਰ ਮਹਿਤਾਬ ਸਿੰਘ, ਸਰਦਾਰ ਦਾਨ ਸਿੰਘ ਵਿਸ਼ੋਵਾ, ਜਿਤਨੇ ਵੀ ਸਿੱਖ ਆਗੂ ਸਨ ਸਾਰੇ ਫੜ ਲੈ ਗਏ। ਸਿੱਖਾਂ ਨੇ ਆਖਿਆ ਕੋਈ ਪਰਵਾਹ ਨਹੀਂ। ਇੱਧਰ ਫੇਰ ਮੀਟਿੰਗ ਹੋਈ, ਮਤਾ ਪਾਇਆ ਗਿਆ SGPC ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ, ਖਾਲਸਾ ਜੀ ਉਦੋਂ ਜਦੋਂ ਅਰਦਾਸ ਕਰਨੀ, ਅਰਦਾਸ ਦੇ ਵਿੱਚ ਆ ਸ਼ਬਦ ਵਧਾ ਕੇ ਹਰ ਥਾਂ ਤੇ ਪੜ੍ਹਨੇ ਆ, ਹੇ ਵਾਹਿਗੁਰੂ ਜ਼ੁਲਮੀ ਰਾਜ ਦਾ ਨਾਸ਼ ਕਰਿਓ। ਇਹ ਵੀ ਮਤਾ ਪਾਇਆ ਗਿਆ ਕਿ ਪ੍ਰਿੰਸ ਆਫ ਵੇਲਜ ਦਾ ਸ਼ਹਿਜ਼ਾਦਾ ਆ ਰਿਹਾ, ਉਹ ਜਦੋਂ ਇਸ ਧਰਤੀ ਤੇ ਪੈਰ ਰੱਖੇਗਾ ਹੜਤਾਲ ਕੀਤੀ ਜਾਵੇਗੀ। ਉਹਨੂੰ ਸਿਰੋ ਪਾਉ ਨਹੀਂ ਦਿੱਤਾ ਜਾਵੇਗਾ, ਉਹਦੀ ਭੇਟਾ ਸਵੀਕਾਰ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ। ਮਤੇ ਪੈ ਗਏ, ਔਰ ਇਹ ਵੀ ਮਤਾ ਪੈ ਗਿਆ ਕਿ ਜਿਤਨਾ ਚਿਰ ਤੱਕ ਬਿਨਾਂ ਸ਼ਰਤ ਸਾਰੇ ਆਗੂ ਰਿਹਾ ਨਹੀਂ ਕੀਤੇ ਜਾਂਦੇ, ਕੋਈ ਵੀ ਸਿੱਖ ਆਗੂ ਜਾ ਕੇ ਚਾਬੀਆਂ ਨਹੀਂ ਫੜੇਗਾ। ਮੋਰਚਾ ਭੱਖ ਗਿਆ, 6-6 ਮਹੀਨੇ ਕੈਦਾਂ ਵੀ ਬੋਲ ਗਈਆਂ ਸਿੱਖ ਆਗੂਆਂ ਨੂੰ। ਉਦੋਂ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਸੀ, ਕਿੱਡਾ ਕਿਰਦਾਰ ਸੀ ਸਾਡਾ। ਜਦੋਂ ਜੱਜ ਨੇ ਸਜ਼ਾਵਾਂ ਸੁਣਾਈਆਂ ਨਾ, ਤੇ ਸਰਦਾਰ ਮਹਿਤਾਬ ਸਿੰਘ ਨੇ ਉੱਥੇ ਸਟੇਟਮੈਂਟ ਦਿੱਤੀ ਏ ਕਿ ਜਿਤਨਾ ਚਿਰ ਤੱਕ ਸਿੱਖ ਜਿੰਦਾ ਵਾ ਧਰਤੀ ਦੇ ਉੱਤੇ, ਇਹ ਕਦੀ ਵੀ ਸਰਕਾਰ ਦੀ ਦਖਲ ਅੰਦਾਜ਼ੀ, ਹਕੂਮਤਾਂ ਦੀ ਦਖਲ ਅੰਦਾਜ਼ੀ ਗੁਰਦੁਆਰਿਆਂ ਦੇ ਵਿੱਚ ਨਹੀਂ ਹੋਣ ਦੇਵੇਗਾ। ਸਭ ਤੋਂ ਛੋਟਾ ਪਰ ਸਭ ਤੋਂ ਬਹਾਦਰੀ ਵਾਲਾ ਬਿਆਨ ਬਾਬਾ ਖੜਕ ਸਿੰਘ ਦਾ ਸੀ। ਬਾਬਾ ਖੜਕ ਸਿੰਘ ਨੇ ਆਖਿਆ, ਇਸ ਮੁਕੱਦਮੇ ਦੇ ਵਿੱਚ ਇਹ ਸਰਕਾਰ ਇੱਕ ਧਿਰ ਹੈ ਤੇ ਇਹਨਾਂ ਦਾ ਜੱਜ ਸਰਕਾਰ ਦਾ ਇੱਕ ਮੁਲਾਜ਼ਮ ਹੈ, ਇਸ ਕਰਕੇ ਮੈਂ ਕੋਈ ਇਹਨਾਂ ਨੂੰ ਜਵਾਬ ਦੇ ਹੀ ਨਹੀਂ ਦੇਵਾਂਗਾ। ਇੱਕ ਸ਼੍ਰੋਮਣੀ ਗੁਰਦੁਆਰਾ ਨੁਮਾਇੰਦਾ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰੀ ਹੈਸੀਅਤ ਅਮਰੀਕਾ, ਫਰਾਂਸ, ਜਰਮਨੀ ਉਹਦੇ ਪ੍ਰੈਜ਼ੀਡੈਂਟ ਵਰਗੀ ਹੈ, ਇਸ ਕਰਕੇ ਮੈਂ ਝੂਠੀ ਅਦਾਲਤ ਨੂੰ ਜਵਾਬ ਦੇ ਹੀ ਨਹੀਂ ਹੈਗਾ। ਇਹ ਗੱਲ ਆਖੀ ਬਾਬਾ ਖੜਕ ਸਿੰਘ ਨੇ। ਅੰਗਰੇਜ਼ ਸਰਕਾਰ ਨੇ ਕਿਹਾ SGPC ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ। ਪੰਥ ਇਕੱਠਾ ਹੋ ਗਿਆ, ਸਾਰੇ ਆਗੂ ਫੜ ਲੈ ਗਏ, ਨੌਜਵਾਨ ਅਕਾਲੀ ਫੇਰ ਤਿਆਰ ਬੈਠੇ ਆ। ਪਿੰਡਾਂ ਪਿੰਡਾਂ ਦੇ ਵਿੱਚ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ, ਜ਼ੁਲਮ ਸ਼ੁਰੂ ਹੋ ਗਿਆ, ਤਸ਼ੱਦਦ ਸ਼ੁਰੂ ਹੋ ਗਿਆ। ਭੈਣਾਂ ਆਪਣੇ ਵੀਰਾਂ ਨੂੰ ਤੋਰਦੀਆਂ ਨੇ, ਜਾ ਵੀਰਾ ਵੇਖੀ ਲਾਜ ਲਵਾ ਕੇ ਨਾਈ। ਮਾਵਾਂ ਆਪਣੇ ਪੁੱਤਾਂ ਨੂੰ ਤੋਰਦੀਆਂ ਨੇ, ਲਾਜ ਨਹੀਂ ਲਵਾਉਣੀ ਹੈ। ਪਤਨੀਆਂ ਆਪਣੇ ਪਤੀਆਂ ਨੂੰ ਤੋਰਦੀਆਂ ਨੇ। ਮੋਰਚਾ ਬਹੁਤ ਜ਼ਿਆਦਾ ਭੱਖ ਗਿਆ। ਸਰਦਾਰ ਸੁੰਦਰ ਸਿੰਘ ਲੈਲਪੁਰ ਦਾ ਸੀ, ਇੱਕ ਸਿੱਖ ਸਰਦਾਰ ਰਾਮ ਸਿੰਘ ਫੌਜ ਦੇ ਵੱਡੇ ਇਹ ਅਹੁਦੇ ਤੋਂ ਰਿਟਾਇਰ ਹੋਏ ਸੀ। ਇਹਨਾਂ ਨੇ ਐਲਾਨ ਕੀਤਾ, ਅਸੀਂ ਵੀ ਮੋਰਚਿਆਂ ਦੇ ਵਿੱਚ ਜਾਵਾਂਗੇ, ਜਿੰਨੇ ਰੋਕਣਾ ਰੋਕ ਲਓ। ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਫੌਜ ਦੇ ਵਿੱਚ ਵੀ ਬਗਾਵਤ ਹੋਵੇਗੀ। ਪਿੰਡੋ ਪਿੰਡੀ ਇਹ ਮੋਰਚਾ ਭੱਖ ਗਿਆ। ਇੱਕ ਗ੍ਰਿਫਤਾਰ ਕਰਦੇ ਨੇ, 10 ਜਾਣੇ ਤਿਆਰ ਹੋ ਜਾਂਦੇ ਨੇ। ਹੁਣ ਅੰਗਰੇਜ਼ਾਂ ਨੇ ਆਖਿਆ ਕਿ ਨਹੀਂ, ਬਹੁਤਾ ਸਮਾਂ ਸਾਡੇ ਕੋਲ ਚਾਬੀਆਂ ਰੱਖੀਆਂ ਨਹੀਂ ਜਾਣੀਆਂ। ਅੰਗਰੇਜ਼ਾਂ ਨੇ ਐਲਾਨ ਕੀਤਾ ਕਿ ਕੋਈ ਹੋਰ ਕਮੇਟੀ ਜਿਹੜੀ ਆ ਬਣਾ ਕੇ, ਸਾਡੀ ਸਰਪ੍ਰਸਤੀ ਵਾਲੀ, ਅਸੀਂ ਉਹਨੂੰ ਚਾਬੀਆਂ ਦੇਣ ਦੇ ਵਾਸਤੇ ਤਿਆਰ ਵਾਂ। ਅੱਗੇ ਉਹ ਪੰਥ ਨੇ ਆਖਿਆ, ਨਹੀਂ, ਚਾਬੀਆਂ ਦਿਓ ਤੇ ਬਾਬਾ ਖੜਕ ਸਿੰਘ ਨੂੰ ਦੇਣੀਆਂ ਪੈਣਗੀਆਂ। ਆਵਾਜ਼ ਨਿਕਲੀ ਪਿੰਡਾਂ ਪਿੰਡਾਂ ਦੇ ਵਿੱਚੋਂ, ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੌਂਪੋ। ਉਹਨਾਂ ਨੇ ਆਖਿਆ ਵੀ ਹੱਦ ਹੋ ਗਈ ਹੈ, ਕਿਸੇ ਪਾਸੇ ਸਾਡੀ ਦਾਲ ਨਹੀਂ ਗਲ ਰਹੀ। ਸਿੱਖਾਂ ਨੇ ਪ੍ਰਵਾਹ ਨਹੀਂ ਕੀਤੀ ਕਿ ਕੋਈ ਵੀ ਸਰਕਾਰੀ ਕਮੇਟੀ ਪ੍ਰਵਾਨ ਨਹੀਂ ਕਰਾਂਗੇ, ਜਿਹਨੂੰ ਪੰਥ ਚੁਣੇਗਾ ਉਹ ਪ੍ਰਵਾਨ ਹੋਵੇਗੀ। ਅਖੀਰ ਗੋਰਿਆਂ ਨੇ ਕੁਛ ਵਿਚੋਲੇ ਵੀ ਲੱਭੇ, ਨਾ ਲੱਭੇ, ਕੋਈ ਤਿਆਰ ਕੌਣ ਹੁੰਦਾ, ਪੰਥ ਨਾਲ ਮੱਥਾ ਕਿਹੜਾ ਲਾਵੇ। ਫਿਰ ਗੋਰਿਆਂ ਨੇ ਆਖਿਆ ਕਿ ਚਾਬੀਆਂ ਦੇ ਦੇਣੀਆਂ ਚਾਹੀਦੀਆਂ, ਬਗਾਵਤਾਂ ਵੀ ਵੱਧ ਰਹੀਆਂ ਨੇ ਪਿੰਡੋ ਪਿੰਡੀ। ਉਸ ਵੇਲੇ ਜਿਹੜੀ ਸਿੱਖ ਪ੍ਰੈਸ ਸੀ ਨਾ, ਖਾਸ ਕਰਕੇ ਰੋਜ਼ਾਨਾ ਅਕਾਲੀ ਤੇ ਪੰਥ ਸੇਵਕ, ਇਹਨਾਂ ਨੇ ਕਮਾਲ ਦੀ ਭੂਮਿਕਾ ਨਿਭਾਈ ਸੀ। ਵੇਖੋ ਪ੍ਰੈਸ ਦੀ ਕਿੱਡੀ ਵੱਡੀ ਲੋੜ ਹੁੰਦੀ, ਆਪਣੀ ਪ੍ਰੈਸ ਸਿੱਖਾਂ ਦੀ ਚਾਹੀਦੀ ਹੈ। ਕੋਈ ਸਾਡੇ ਸਿਧਾਂਤਾਂ ਤੇ ਹਮਲਾ ਕਰੇ, ਕੋਈ ਸਾਡੇ ਗੁਰਦੁਆਰਿਆਂ ਤੇ ਹਮਲਾ ਕਰੇ, ਕੋਈ ਸਾਡੀ ਮਰਿਆਦਾ ਤੇ ਹਮਲਾ ਕਰੇ, ਪੰਥਕ ਪ੍ਰੈਸ ਦਾ ਉੱਥੇ ਯੋਗਦਾਨ ਹੁੰਦਾ। ਉਸ ਵੇਲੇ ਸਿੱਖ ਆਗੂ ਵੀ ਡਟੇ ਹੋਏ ਸੀ, ਸਾਡੀ ਪ੍ਰੈਸ ਵੀ ਡਟ ਗਈ। ਅਖੀਰ ਗੋਰਿਆਂ ਨੂੰ ਝੁਕਣਾ ਪਿਆ ਤੇ ਤਵਾਰੀਖ ਦੇ ਮੁਤਾਬਕ ਗੋਰਿਆਂ ਨੇ ਇੱਕ ਜੱਜ ਭੇਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਚਾਬੀਆਂ ਦੇ ਕੇ। ਉਹਦੇ ਤੋਂ ਪਹਿਲਾਂ ਜਿਤਨੇ ਵੀ ਸਿੱਖ ਆਗੂ ਫੜੇ ਸਨ ਬਿਨਾਂ ਸ਼ਰਤ ਰਿਹਾ ਕੀਤੇ ਗਏ। ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੀ ਸ਼ਾਨ ਦਾ ਵੱਡਾ ਜਲੂਸ ਨਿਕਲਿਆ। ਹਾਰ ਪਾ ਕੇ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਆਗੂਆਂ ਨੂੰ ਲਿਆਂਦਾ ਗਿਆ ਤੇ ਜਿਹੜਾ ਜ਼ਿਲ੍ਹਾ ਜੱਜ ਸੀ ਉਹ ਚਾਬੀਆਂ ਲੈ ਕੇ ਆਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਾ ਹੋਇਆ ਸੀ। ਉਸ ਦੀਵਾਨ ਦੇ ਵਿੱਚ ਆਣ ਕੇ ਜਦੋਂ ਜ਼ਿਲ੍ਹਾ ਜੱਜ ਨੇ ਆਖਿਆ, ਜੀ ਖਾਲਸਾ ਜੀ ਚਾਬੀਆਂ ਲੈ ਲਓ, ਬਾਬਾ ਖੜਕ ਸਿੰਘ ਸਾਹਮਣੇ ਖੜੇ। ਬਾਬਾ ਖੜਕ ਸਿੰਘ ਨੇ ਗੁਰੂ ਅੱਗੇ ਅਰਦਾਸ ਕੀਤੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਉਹਨਾਂ ਨੇ ਫਿਰ ਪੰਥ ਨੂੰ ਪੁੱਛਿਆ, ਖਾਲਸਾ ਜੀ ਇਹਨਾਂ ਦੇ ਕੋਲੋਂ ਚਾਬੀਆਂ ਲੈ ਲਈਏ। ਪੰਥ ਨੇ ਜੈਕਾਰੇ ਦੇ ਨਾਲ ਜਵਾਬ ਦਿੱਤਾ ਤੇ ਜੱਜ ਨੇ ਬਾਬਾ ਖੜਕ ਸਿੰਘ ਨੂੰ ਚਾਬੀਆਂ ਫੜਾਈਆਂ ਤੇ ਬਾਬਾ ਖੜਕ ਸਿੰਘ ਨੇ ਆਪਣੇ ਹੱਥਾਂ ਦੇ ਵਿੱਚ ਪੰਥ ਦੀ ਅਮਾਨਤ ਸੰਭਾਲ ਲਈ। ਅੱਜ ਦੇ ਦਿਨ ਪੰਥ ਨੇ ਚਾਬੀਆਂ ਦਾ ਮੋਰਚਾ ਫਤਿਹ ਕੀਤਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ। ਗੁਰੂ ਕੇ ਸਿੱਖੋ, ਉਦੋਂ ਵੀ ਬੜੇ ਯਤਨ ਹੋਏ ਸੀ ਕਿ ਸਾਡੀਆਂ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ ਨੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ। ਅੱਜ ਵੀ ਬੜੇ ਯਤਨ ਹੋ ਰਹੇ ਨੇ ਕਿ ਸਾਡੀਆਂ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ ਨੇ, ਖਾਸ ਕਰਕੇ ਸਿੱਖਾਂ ਦੀ ਧਾਰਮਿਕ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਕਮਜ਼ੋਰ ਕਰ ਦਿੱਤਾ ਜਾਵੇ, ਇਹਦੇ ਬਰਾਬਰ ਦੇ ਉੱਤੇ ਹੋਰ ਕਮੇਟੀਆਂ ਬਣਾ ਦਿੱਤੀਆਂ ਜਾਣ। ਇਹ ਗੋਰਿਆਂ ਦੀ ਨੀਤੀ ਸੀ, ਪਾੜੋ ਤੇ ਰਾਜ ਕਰੋ। ਸਾਡਾ ਜਿਹੜਾ ਪੰਥ ਹੈ ਨਾ, ਪੰਥ ਨੇ ਬੜੀ ਕੁਰਬਾਨੀਆਂ ਦੇ ਨਾਲ ਇਹ ਜਥੇਬੰਦੀ ਬਣਾਈਆਂ, ਇਸ ਅਮਾਨਤ ਨੂੰ ਅੱਜ ਸੰਭਾਲਣ ਦੀ ਲੋੜ ਹੈ। ਅੱਜ ਕੋਈ ਹੋਰ ਵੀ ਉੱਠੇ ਕਿ ਗੁਰੂ ਕੇ ਖਜ਼ਾਨੇ ਦੀਆਂ ਚਾਬੀਆਂ ਅਸੀਂ ਲੈਣੀਆਂ ਨੇ, ਪੰਥ ਕਦੀ ਵੀ ਇਹ ਪ੍ਰਵਾਨ ਨਹੀਂ ਕਰੇਗਾ, ਕਿਉਂਕਿ ਇਹ ਚਾਬੀਆਂ ਗੁਰੂ ਪੰਥ ਦੀ ਅਮਾਨਤ ਨੇ ਤੇ ਅਮਾਨਤ ਰਹਿਣਗੀਆਂ। ਅੱਜ ਦੇ ਦਿਨ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਗੁਰੂ ਪੰਥ ਨੇ ਚਾਬੀਆਂ ਦਾ ਮੋਰਚਾ ਜਿਹੜਾ ਸੀ ਉਹ ਫਤਿਹ ਕੀਤਾ, ਚਾਬੀਆਂ ਪੰਥ ਨੂੰ ਮਿਲੀਆਂ ਨੇ। ਹੌਲੀ ਹੌਲੀ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਸਨ ਉਹ ਪੰਥ ਦੇ ਹਵਾਲੇ ਹੋਏ ਨੇ, ਪਰ ਕਿਵੇਂ ਹੋਏ ਨੇ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਦੋਂ ਸਿੱਖ ਸ਼ਬਦ ਨਾਲ ਜੁੜਦਾ ਨਾ, ਤੇ ਸ਼ਬਦ ਦੇ ਨਾਲ ਜੁੜ ਕੇ ਸਾਡੇ ਅੰਦਰੋਂ ਡਰ ਮੁੱਕ ਜਾਂਦੇ ਆ। ਉਦੋਂ ਡਰ ਨਹੀਂ ਸੀ ਹੈਗਾ ਸਿੱਖਾਂ ਦੇ ਵਿੱਚ। ਉਹ ਕਹਿੰਦੇ ਸੀ ਕਿ ਸਿਰ ਦੇਣ ਤੋਂ ਬਿਨਾਂ ਧਰਮ ਨਹੀਂ ਬਚਣਾ ਹੈ। ਧਰਮ ਯੁੱਧ ਮੋਰਚੇ 'ਚ ਵੀ ਸਾਡਾ ਇਹੀ ਨਾਰਾ ਸੀ ਕਿ ਸਿਰ ਗੁਰੂ ਦਾ ਵਾ, ਗੁਰੂ ਦੇ ਲੇਖੇ ਲੱਗ ਜਾਵੇ ਤੇ ਕੋਈ ਗੱਲ ਨਹੀਂ, ਡਰੇ ਨਹੀਂ। ਇਹ ਡਰ ਕਦੋਂ ਦੂਰ ਹੁੰਦੇ ਨੇ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਦੋਂ ਆਪਾਂ ਗੁਰੂ ਦੇ ਰਾਹੀਂ ਰੱਬ ਨਾਲ ਜੁੜੀਏ, ਭਗਤ ਵਸ਼ਲ ਭੈ ਕਾਟਣ ਹਾਰੇ, ਗੁਰੂ ਸਾਰੇ ਡਰ ਦੂਰ ਕਰ ਦਿੰਦਾ ਹੈ।
ਹਉਮੈ ਮਾਰ ਮਿਲੇ ਪਗ ਧਾਰੇ,
ਹਉਮੈ ਮਾਰ, ਹਉਮੈ ਮੈਂ ਮੇਰੀ। ਗੁਰਸਿੱਖ ਜਿਹੜਾ ਹੈ ਉਹ ਹਉਮੈ ਦੇ ਵਿੱਚ ਨਹੀਂ ਹੁੰਦਾ, ਗੁਰਸਿੱਖ ਰੂਪੀ ਹੰਸ ਆਪਣੀ ਹਉਮੈ ਨੂੰ ਮਾਰ ਕੇ ਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਲ ਜੁੜਦਾ ਹੈ, ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ।
ਅਨੇਕ ਯਤਨ ਕਰ ਕਾਲ ਸੰਤਾਏ,
ਅਨੇਕ ਯਤਨ ਕਰ ਕਾਲ ਸੰਤਾਏ। ਜੇ ਆਪਾਂ ਗੁਰੂ ਨਾਲ ਨਹੀਂ ਜੁੜੇ ਤੇ ਹੋਰ ਹੋਰ ਆਸਰੇ ਤੱਕਿਆਂ ਆਤਮਿਕ ਮੌਤ ਦਾ ਜਿਹੜਾ ਕਾਲ ਹੈ ਉਹ ਸਤਾਉਂਦਾ ਰਹਿੰਦਾ ਹੈ। ਤੇ ਜੇ ਆਪਾਂ ਸਰੀਰਕ ਮੌਤ ਦੇ ਡਰ ਦੀ ਵੀ ਗੱਲ ਕਰੀਏ, ਜੇ ਗੁਰੂ ਦੇ ਨਾਲ ਨਹੀਂ ਜੁੜੇ ਉਹ ਜਿਹੜਾ ਡਰ ਹੈ ਉਹ ਵੀ ਸਤਾਉਂਦਾ ਰਹਿੰਦਾ ਹੈ।
ਮਰਨ ਲਿਖਾਈ ਮੰਡਲ ਮਹਿਆਈ,
ਇਹ ਸਿਧਾਂਤ ਹੈ ਕਿ ਜੇ ਆਪਾਂ ਗੁਰਸਾਗਰ ਨੂੰ ਛੱਡ ਦਿੱਤਾ ਤੇ ਪੁਰਾਣੇ ਕੀਤੇ ਹੋਏ ਸੰਸਕਾਰਾਂ ਦੇ ਮੁਤਾਬਕ ਅਸੀਂ ਆਪਣੀ ਆਤਮਿਕ ਮੌਤ ਲਿਖਾ ਕੇ ਇੱਥੇ ਦੁਨੀਆਂ ਵਿੱਚ ਆਉਂਦੇ ਹਾਂ। ਵੈਸੇ ਵੀ ਆਪਾਂ ਜੇ ਦੁਨੀਆਂ ਦੇ ਵਿੱਚ ਆਏ ਹਾਂ ਤੇ ਮਰਨਾ ਲਿਖਾ ਕੇ ਆਏ ਹਾਂ, ਜੇ ਲਿਖਾ ਕੇ ਹੀ ਆਏ ਹਾਂ ਤੇ ਫਿਰ ਡਰ ਕਾਹਦਾ? ਗੁਰੂ ਜੀਵਨ ਦੇਣ ਵਾਲਾ ਹੈ, ਗੁਰੂ ਜੀਵਨ ਲੈਣ ਵਾਲਾ ਹੈ।
ਜਨਮ ਪਦਾਰਥ ਦੁਬਿਧਾ ਖੋਵਾ,
ਦੇਖੋ ਇਹ ਸੋਹਣਾ ਮਨੁੱਖਾ ਜੀਵਨ ਜੇ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਚਲੇ ਜਾਈਏ ਤੇ ਦੁਬਿਧਾ ਦੇ ਵਿੱਚ ਪੈ ਕੇ ਇਹ ਐਵੇਂ ਚਲਾ ਜਾਂਦਾ, ਅਜਾਈ ਚਲਾ ਜਾਂਦਾ। ਖੋਵੇ ਦਾ ਮਤਲਬ ਗਵਾਚ ਜਾਂਦਾ। ਜਿਸ ਕੰਮ ਦੇ ਵਾਸਤੇ ਆਏ ਹਾਂ ਉਹ ਜੀਵਨ ਦਾ ਮਕਸਦ ਪੂਰਾ ਨਹੀਂ ਹੁੰਦਾ ਹੈ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵਾ,
ਦੇਖੋ ਗੁਰੂ ਤੋਂ ਟੁੱਟ ਕੇ ਮਨਮੁਖ ਜਿਹੜਾ ਵਾ ਉਹ ਆਪਣੇ ਅੰਦਰ ਦੀ ਪੜਚੋਲ ਨਹੀਂ ਕਰਦਾ ਗੁਰ ਸ਼ਬਦ ਦੇ ਰਾਹੀਂ, ਤੇ ਭਰਮ ਤੇ ਭੁਲੇਖਿਆਂ ਦੇ ਵਿੱਚ ਪੈ ਕੇ ਜੀਵਨ ਦੇ ਅੰਦਰ ਹਮੇਸ਼ਾ ਰੁੰਦਾ ਰਹਿੰਦਾ ਹੈ।
ਕਹਿਤਾਓ ਪੜ੍ਹਤਾਓ ਸੁਣਤਾਓ ਏਕ,
ਗੁਰਮੁਖ ਹੰਸ ਇੱਕ ਪਰਮਾਤਮਾ ਦਾ ਨਾਮ ਪੜ੍ਹਦਾ ਹੈ, ਕਹਿੰਦਾ ਹੈ, ਸੁਣਦਾ ਹੈ, ਕਿਹਦਾ? ਏਕ ਹਉ ਤਉ ਏਕ ਰਮਈਆ ਲੈਹੁ ਆਨ ਦੇਵ ਬਦਲਾਵਨ ਦਹੁ। ਅਸੀਂ ਸਿਰਫ ਇੱਕ ਰੱਬ ਨੂੰ ਧਿਆਉਂਦੇ ਹਾਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖ ਇੱਕ ਦੇ ਨਾਲ ਜੁੜਦਾ ਹੈ।
ਧੀਰਜ ਧਰਮ ਧਰਨੀ ਧਰ ਟੇਕ,
ਜਿਹੜਾ ਵਾਹਿਗੁਰੂ ਧਰਤੀ ਦਾ ਆਸਰਾ ਹੈ, ਟੇਕ ਹੈ, ਧੀਰਜ ਦੇਣ ਵਾਲਾ ਹੈ, ਜੀਵਨ ਦੇ ਫਰਜ਼ ਦੀ ਪਛਾਣ ਵੀ ਕਰਾਉਣ ਵਾਲਾ ਹੈ, ਗੁਰਸਿੱਖ ਹੰਸ ਉਸ ਪਰਮਾਤਮਾ ਦਾ ਸਹਾਰਾ ਲੈਂਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਰੱਬੀ ਗੁਣ ਨੇ ਜਿਹੜੇ ਜਤ ਸਤ ਸੰਜਮ, ਜਦੋਂ ਆਪਾਂ ਗੁਰੂ ਦੇ ਰਾਹੀਂ ਰੱਬ ਨਾਲ ਜੁੜਦੇ ਹਾਂ, ਇਹ ਰੱਬੀ ਗੁਣ ਸਾਡੇ ਹਿਰਦੇ ਦੇ ਵਿੱਚ ਵਸਦੇ ਨੇ।
ਚੌਥੇ ਪਦ ਕਉ ਜੇ ਮਨ ਪਤੀਆਏ,
ਇਹ ਚੌਥਾ ਪਦ ਹੈ, ਸਿਖਰਲੀ ਅਵਸਥਾ ਹੈ, ਸਹਿਜ ਅਵਸਥਾ ਹੈ। ਜਦੋਂ ਸਹਿਜ ਅਵਸਥਾ ਦੇ ਵਿੱਚ ਸਾਡਾ ਮਨ ਪਤਿਆ ਜਾਵੇ ਗੁਰੂ ਦੇ ਰਾਹੀਂ, ਤਾਂ ਪਾਤਸ਼ਾਹ ਜੀ ਕਹਿੰਦੇ ਨੇ ਉੱਥੇ ਰੱਬੀ ਗੁਣ ਵੀ ਅੰਦਰ ਆ ਟਿਕਦੇ ਨੇ।
ਸਾਚੇ ਨਿਰਮਲ ਮੈਲ ਨਾ ਲਾਗਾ,
ਜਿਹੜਾ ਸਿੱਖ ਰੂਪੀ ਹੰਸ ਹੈ ਉਹ ਗੁਰਸਾਗਰ ਦੇ ਨਾਲ ਜੁੜਦਾ ਹੈ, ਉਹ ਹਮੇਸ਼ਾ ਮੈਲ ਤੋਂ ਰਹਿਤ ਹੈ, ਉਸ ਨੂੰ ਵਿਸ਼ੇ ਵਿਕਾਰਾਂ ਦੀ ਬੁਰਾਈਆਂ ਦੀ ਕੋਈ ਮੈਲ ਨਹੀਂ ਲੱਗਦੀ ਹੈ।
ਗੁਰ ਕਾ ਸ਼ਬਦ ਭਰਮ ਪਾਉ ਭਾਗਾ,
ਗੁਰੂ ਦੇ ਸ਼ਬਦ ਰਾਹੀਂ ਸਾਰੇ ਭਰਮ ਸਾਰੇ ਭੁਲੇਖੇ ਭੱਜ ਜਾਂਦੇ ਨੇ। ਹੁਣ ਇੱਥੇ ਚੇਤਾ ਰੱਖਿਓ, ਗੁਰ ਕਾ ਸ਼ਬਦ ਰਖਵਾਰੇ, ਅਸੀਂ ਹਮੇਸ਼ਾ ਗੁਰ ਸ਼ਬਦ ਦੀ ਬਾਣੀ ਦੀ ਟੇਕ ਰੱਖਣੀ ਹੈ। ਬਾਣੀ ਤੋਂ ਬਿਨਾਂ ਹੋਰ ਕਿਸੇ ਦੀ ਟੇਕ ਨਹੀਂ ਰੱਖਣੀ ਹੈ, ਕਿਉਂਕਿ ਗੁਰੂ ਦਾ ਸ਼ਬਦ ਹੀ ਸਾਰੇ ਭਰਮ ਡਰ ਭਉ ਦੂਰ ਕਰਦਾ ਹੈ।
ਸੂਰਤ ਮੂਰਤ ਆਦਿ ਅਨੂਪ,
ਪਰਮਾਤਮਾ ਦੀ ਜਿਹੜੀ ਹਸਤੀ ਹੈ, ਜਿਹੜਾ ਵਜੂਦ ਹੈ, ਉਹ ਬਿਆਨ ਤੋਂ ਪਰੇ ਹੈ, ਪਰ ਉਸ ਦੀ ਹਸਤੀ ਆਦਿ ਤੋਂ ਹੈ, ਉਹਦੀ ਸੋਹਣੀ ਹਸਤੀ ਆਦਿ ਤੋਂ ਹੈ, ਮੁੱਢ ਤੋਂ ਹੈ। ਆਦਿ ਸੱਚ ਜੁਗਾਦ ਸੱਚ, ਰੱਬ ਹੀ ਹੈ ਜਿਹੜਾ ਆਦਿ ਸੱਚ ਜੁਗਾਦ ਸੱਚ ਹੈ। ਭੀ ਸੱਚ ਨਾਨਕ ਹੋਸੀ ਭੀ ਸੱਚ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਗੁਰਸਿੱਖ ਹੰਸ ਉਸ ਵਾਹਿਗੁਰੂ ਨਾਲ ਜੁੜਦਾ ਹੈ।
ਨਾਨਕ ਜਾਚਾ ਸਾਚ ਸਰੂਪ,
ਮੈਂ ਨਾਨਕ ਵੀ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਅਕਾਲ ਪੁਰਖ ਦੇ ਸਰੂਪ ਨੂੰ ਲੋਚਦਾ ਹਾਂ, ਪਰਮਾਤਮਾ ਦੀ ਆਰਾਧਨਾ ਕਰਦਾ ਹਾਂ, ਇੱਕ ਵਾਹਿਗੁਰੂ ਦੀ ਭਗਤੀ ਕਰਦਾ ਹਾਂ, ਮੈਂ ਵੀ ਨਿਤਾ ਪ੍ਰਤੀ ਜਾਚਨਾ ਕਰਦਾ, ਪਰਮਾਤਮਾ ਨੂੰ ਧਿਆਵਦਾ ਹਾਂ। ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਅੱਜ ਵਾਲਾ ਸ਼ਬਦ ਹੈ, ਇਹ ਬੜਾ ਸਪੱਸ਼ਟ ਹੈ, ਬਾਣੀ ਤੇ ਹਰ ਪਾਸੇ ਤੋਂ ਸਪੱਸ਼ਟ ਹੈ, ਅਸੀਂ ਨਹੀਂ ਸਪੱਸ਼ਟ ਹੁੰਦੇ। ਗੁਰਬਾਣੀ ਨੇ ਤਾਂ ਸਾਨੂੰ ਉਪਦੇਸ਼ ਦਿੱਤਾ ਹੈ ਕਿ ਗੁਰ ਸ਼ਬਦ ਦੇ ਰਾਹੀਂ ਅਕਾਲ ਪੁਰਖ ਦੇ ਲੜ ਲੱਗਣਾ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਸਤਿਗੁਰੂ ਸਾਹਿਬ ਨੂੰ ਛੱਡ ਕੇ ਅਸੀਂ ਮਨਮੁਖ ਬਣ ਕੇ ਬੰਦਿਆਂ ਦੇ ਬੰਦੇ ਨਹੀਂ ਬਣਨਾ, ਨਾ ਕਿਸੇ ਹੋਰ ਦੀ ਅਸੀਂ ਬੰਦਗੀ ਕਰਨੀ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪੂਜਾ ਅਸੀਂ ਅਕਾਲ ਦੀ ਕਰਨੀ, ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਪਰਚਾ ਸ਼ਬਦ ਦਾ ਰੱਖਣਾ ਤੇ ਦੀਦਾਰ ਕਰਨਾ ਗੁਰੂ ਦਾ ਤੇ ਖਾਲਸੇ ਦੇ ਵਿੱਚ ਹੁੰਦਾ ਵਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਦੇ ਸ਼ਬਦ ਦੇ ਰਾਹੀਂ ਇਹ ਉਪਦੇਸ਼ ਦਿੱਤਾ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ, ਬੇਅੰਤ ਭੁੱਲਾਂ ਹੋਈਆਂ ਨੇ। ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਹੀ ਸਿੰਘ ਸਾਹਿਬਾਨਾਂ ਦਾ, ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਵਾਏ ਨੇ। ਆਓ ਸੰਗਤੀ ਰੂਪ ਦੇ ਵਿੱਚ ਆਖਰੀ ਪੰਕਤੀਆਂ ਆਪਾਂ ਫਿਰ ਪੜ੍ਹਦੇ ਹਾਂ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਪਉ ਭਾਗੈ, ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।